ਸਲੋਕ ਮਹੱਲਾ ਪਹਿਲਾ ਸੁੱਚਾ ਆਪ
ਸਾਹਿਬ ਕਾਨਪੁਰ ਦੇ ਬਾਹਰ ਬਾਰ ਨਦੀ ਦੇ ਉੱਤੇ ਗੁਰੂ ਸਾਹਿਬ ਦੀ ਯਾਦਗਾਰ ਗੁਰਦੁਆਰਾ ਬਣਿਆ ਹੋਇਆ ਹੈ। ਇੱਥੇ ਗਰੀਬ ਨਵਾਜ ਜੀ ਬੈਠੇ ਸਨ ਸਤਿਗੁਰੂ ਨਾਨਕ ਦੇਵ ਜੀ ਤੇ ਲੋਕ ਥੁੱਕ ਥੁੱਕ ਕੇ ਅੱਗੇ ਲੰਘਣ। ਮਰਦਾਨਾ ਕਹਿਣ ਲੱਗਾ ਮਹਾਰਾਜ ਥੁੱਕ ਕੇ ਕਿਹਨੂੰ ਜਾਂਦੇ ਹੈ? ਮਹਾਰਾਜ ਕਹਿੰਦੇ ਭਾਈ ਜਿਹੜੇ ਨਾਮ ਨੀ ਜਪਦੇ ਉਹਦੇ ਮੂੰਹ ਚ ਥੁੱਕਾਂ ਪਾਉਂਦੇ। ਸੱਚੇ ਪਾਤਸ਼ਾਹ ਉਹ ਤਾਂ ਇੱਥੇ ਤਾਂ ਕੋਈ ਦਿਸਦਾ ਨਹੀਂ। ਤਾਂ ਗੁਰੂ ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ ਇਹ ਸਲੋਕ ਉਚਾਰਨ ਕੀਤਾ।
ਸਲੋਕ ਮਹੱਲਾ ਪਹਿਲਾ ਸੁੱਚਾ ਆਪ ਹੋ।
ਪਹਿਲਾਂ ਜਿਹੜਾ ਭੋਜਨ ਪਾਉਣ ਵਾਲਾ ਉਹ ਆਪ ਇਸ਼ਨਾਨ ਕਰਕੇ ਸੁੱਚਾ ਹੁੰਦਾ ਹੈ।
ਸੁੱਚਾ ਬੈਠਾ
ਜਿਹੜਾ ਚੌਂਕਾ ਪੋਚਾ ਦੇ ਕੇ ਬਣਾਇਆ ਉਹਦੇ ਚ ਆ ਕੇ ਬੈਠ ਜਾਂਦਾ ਹੈ।
ਸੁੱਚੇ ਅੱਗੇ ਰੱਖੇ
ਸੁੱਚੇ ਲਾਂਗਰੀ ਨੇ ਸੁੱਚੇ ਬਰਤਨਾਂ ਨੂੰ ਭਾਂਡਿਆਂ ਨੂੰ ਅੱਗੇ ਰੱਖ ਦਿੱਤਾ।
ਕੋਈ ਨਾ ਪਿਟਿਓ ਜਾਏ
ਉਸਨੂੰ ਕੋਈ ਪਿੱਟ ਨਾ ਜਾਵੇ ਕਾਰ ਆਦਿ ਕੱਢ ਲਈ ਸੁੱਚੇ ਬਣਾ ਕੇ
ਸੁੱਚਾ ਹੋਏ ਕਹਿ ਜੀਵਿਆ।
ਇਸ ਪ੍ਰਕਾਰ ਪਹਿਲਾਂ ਸੁੱਚਾ ਲਾਂਗਰੀ ਹੋ ਕੇ ਸੁੱਚੇ ਚੌਂਕੇ ਚ ਆ ਕੇ ਬੈਠਾ ਸੁੱਚੇ ਭਾਂਡੇ ਆਪਦੇ ਅੱਗੇ ਰੱਖੇ ਕਾਰਾਂ ਕਰਦੀਆਂ ਕੋਈ ਪਿੱਟ ਨਾ ਜਾਵੇ।
ਸੁੱਚਾ ਹੋਏ ਕਹਿ ਜੀਵਿਆ
ਛਕਣਾ ਵੀ ਇਸ਼ਨਾਨ ਪਾਨ ਕਰਕੇ ਪੰਜ ਇਸ਼ਨਾਨਾਂ ਕਰਕੇ ਸੁੱਚਾ ਹੋ ਕੇ ਜੀਵਿਆ ਭੋਜਨ ਨੂੰ ਛਕਣਾ ਕੀਤਾ।
ਲੱਗਾ ਪੜਨ ਸਲੂਕ
ਅੰਨ ਆਦਿ ਭੂਤਾਨੀ ਭਵੰਤੀ ਕਹਿੰਦੇ ਅੰਨ ਆਦਿਕ ਪੰਜਾਂ ਤੱਤ ਆਦਿਕ ਸਾਰੇ ਉਸ ਪਰਮੇਸ਼ਰ ਤੋਂ ਪੈਦਾ ਹੋਏ ਹੈ। ਇਸ ਪ੍ਰਕਾਰ ਦਾ ਬ੍ਰਹਮ ਹਵੀ ਬ੍ਰਹਮ ਅਰਪਣ ਬ੍ਰਹਮ ਦਾ ਹੀ ਹਵਨ ਕਰਨਾ ਬ੍ਰਹਮ ਨੂੰ ਅਰਪਣ ਕਰਨਾ ਇਸ ਪ੍ਰਕਾਰ ਇਹ ਸਲੋਕ ਪੜਨ ਲੱਗਾ।
ਉਹ ਥੀ ਜਾਈ ਸੱਟਿਆ
ਸਲੋਕ ਪੜ ਕੇ ਪਵਿੱਤਰ ਹੋਇਆ ਆਪਦੇ ਜਾਣੇ। ਪਰ ਹਜ਼ੂਰ ਕਹਿੰਦੇ ਹਨ ਇੱਕ ਸੰਤ ਸੀ ਉਹਨੂੰ ਰੇਰੇ ਜੰਬਕ ਮੁੰਚ ਮੁੰਚ ਸਲੋਕ ਹੀ ਚੇਤਾ ਕੀਤਾ ਸੀ ਭੋਜਨ ਦੇ ਉੱਤੇ ਸਾਧੂ ਸਲੋਕ ਬੋਲ ਦਿੰਦੇ ਨੇ ਜਿਸ ਵਕਤ ਭੋਜਨ ਤਿਆਰ ਹੋਵੇ। ਉਹ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਅਖਾੜਾ ਆਇਆ ਨਿਰਮਲਿਆਂ ਦਾ ਉਹਨੇ ਸਲੋਕ ਬੋਲਤਾ। ਹੱਸਣ ਲੱਗ ਗਏ ਸਾਰੇ ਕਹਿੰਦੇ ਸਲੋਕ ਦਾ ਅਰਥ ਚੇਤੇ ਹੈ? ਕਹਿੰਦੇ ਮੈਨੂੰ ਤਾਂ ਪਤਾ ਨਹੀਂ, ਪਤਾ ਹੈ ਕਿ ਗਿੱਦੜ ਨੂੰ ਕਿਹਾ ਜੰਬਕ ਦੇ ਤਾਂ ਕਿਹਾ ਮੁੰਚ ਮੁੰਚੇ ਨੂੰ ਖਾ ਲਾ ਮੁਰਦੇ ਨੂੰ ਖਾ ਲਾ ਮੁਰਦੇ ਨੂੰ ਕਿਹਾ ਤੂੰ ਉਹ ਸਲੋਕ ਪੜ੍ਹਦਾ ਭੋਜਨ ਦੇ ਉੱਤੇ। ਇਸ ਪ੍ਰਕਾਰ ਵੀ ਪੜ੍ਹਦੇ ਲੱਗਾ ਪੜ੍ਹਨ ਸਲੋਕ।
ਕੋਥੀ ਜਾਈ ਸੱਟਿਆ
ਕਹਿੰਦੇ ਕੋਥੀ ਜਾਈ ਸੱਟਿਆ ਕੋਥਰੀ ਕੋਥਰੀ ਭੈੜੀ ਜਗ੍ਹਾ ਵਿਚ ਜਾ ਕੇ ਤੰਗ ਭੈੜੀ ਜਗ੍ਹਾ ਵਿਚ ਜਾ ਕੇ ਮੈਲ ਬਣਾ ਕੇ ਸਿਰ ਦਿੱਤਾ।
ਕਿਸ ਇਹ ਲੱਗਾ ਦੋਸ਼
ਅੰਨ ਇਹੋ ਜਿਹਾ ਪਵਿੱਤਰ ਸੀ ਇਹਦਾ ਦੋਸ਼ ਕਿਹਨੂੰ ਲੱਗਾ? ਜਿਨ ਪਰਮੇਸ਼ਰ ਦਾ ਨਾਮ ਨੀ ਜਪਿਆ ਉਸ ਦੇ ਤਾਈ ਦੋਸ਼ ਲੱਗਾ ਹੈ, ਉਹਦੇ ਮੂੰਹ ਚ ਥੁੱਕਾਂ ਪੈਂਦੀਆਂ ਹਨ।
ਅੰਨ ਦੇਵਤਾ ਪਾਣੀ ਦੇਵਤਾ
ਵੀ ਦੇਵਤਾ ਹੈ, ਪਾਣੀ ਵੀ ਦੇਵਤਾ ਹੈ, ਵਰਨ ਦੇਵਤਾ ਮੰਨਿਆ ਹੈ,
ਵੈਸੰਤਰ ਦੇਵਤਾ ਲੂਣ
ਅੰਨ ਦੇਵਤੇ ਦੇ ਤਾਈ ਇੱਕ ਵਾਰੀ ਵਿਸ਼ਨੂੰ ਭਗਵਾਨ ਦੀ ਸਭਾ ਚ ਅੰਨ ਮਨੁੱਖ ਦਾ ਰੂਪ ਧਾਰ ਕੇ ਆਇਆ ਤੇ ਦੇਵਤੇ ਕਹਿੰਦੇ ਮਹਾਰਾਜ ਤੁਸੀਂ ਆਸਨ ਉੱਠ ਕੇ ਦਿੰਦੇ ਹੋ ਕਾਰਨ ਕੀ ਹੈ? ਕਹਿਣ ਲੱਗੇ ਚੰਗਾ ਵੀ ਕੱਲ ਨੂੰ ਨਾ ਤੂੰ ਆਈ। ਉਹ ਦੂਏ ਦਿਨ ਵਰਤਾ ਆਇਆ ਨਾ ਤੇ ਵਾਸੀਆਂ ਜੀ ਲੈਣ ਜੀ ਕੱਲ ਵਾਲਾ ਪੁਰਖ ਨੀ ਆਇਆ। ਕਹਿੰਦੇ ਭਾਈ ਅੰਨ ਦੇਵਤਾ ਸੀ, ਤੁਸੀਂ ਦਰਸ਼ਨ ਕਰਕੇ ਉਹਦੇ ਤੁਰ ਦਿੰਦੇ ਸੁਰਗ ਦੇ ਲੋਕ ਮਾਤ ਲੋਕ ਦੇ ਲੋਕ ਜਿਹੜੇ ਇਸ ਅੰਨ ਨੂੰ ਖਾ ਕੇ ਤ੍ਰਿਪਤ ਹੁੰਦੇ ਹਨ। ਅਸੀਂ ਉਹਦਾ ਆਦਰ ਕਰਦੇ ਸੀ ਅੰਨ ਦਾ। ਸੋ ਧੰਨ ਅਨਾਥ ਧੰਨ ਗੋਪਾਲ ਧੰਨ ਅਨਾਥ ਭੁੱਖੇ ਕਵਲ ਕਹਿ ਕੇ ਧੰਨ ਅਨਾਥ ਧੰਨ ਗੁਰਦੇਵ। ਇਹ ਧੰਨ ਗੋਪਾਲ ਧੰਨ ਗੁਰਦੇਵ ਧੰਨ ਅਨਾਥ ਭੁੱਖੇ ਕਵਲ ਕਹਿ ਕੇ ਇਹ ਸੁਣ ਕਰਕੇ ਸਾਰਿਆਂ ਨੂੰ ਨਮਸਕਾਰ ਕੀਤੀ। ਇਸ ਪ੍ਰਕਾਰ ਪਹਿਲਾਂ ਦੇਵਤਾ ਅੰਨ ਹੈ,
ਪਾਣੀ ਦੇਵਤਾ,
ਫਿਰ ਪਾਣੀ ਜਿਹੜਾ ਇਹ ਵੀ ਦੇਵਤਾ ਸਾਰਿਆਂ ਦੇ ਤੇਹਾਂ ਨੂੰ ਮੇਟਣ ਵਾਲਾ ਹੈ,
ਬਸੰਤਰ ਦੇਵਤਾ ਲੂਣ
ਅਤੇ ਫਿਰ ਬਸੰਤਰ ਦੇਵਤਾ ਹੈ ਤੇ ਲੂਣ ਆਦਿਕ ਹੈ। ਇਸੇ ਪ੍ਰਕਾਰ ਅੰਨ ਦੇਵਤਾ, ਅੰਨ ਜਿਹੜਾ ਦੇਵਤਾ ਪਵਿੱਤਰ ਹੈ, ਅੰਨ ਮੈਂ ਕੋਸ਼ ਨੂੰ ਚਲਾਉਣ ਵਾਲਾ ਹੈ, ਚੱਲੇ ਪਾਣੀ ਹਨ, ਇਹ ਦੇਹ ਚੱਲਦੀ ਹੈ ਅੰਨ ਦੇ ਖਾਣੇ ਕਰਕੇ। ਇਹ ਦੇਵਤਾ ਪਵਿੱਤਰ ਹੈ ਅੰਨ,
ਪਾਣੀ ਦੇਵਤਾ
ਅਤੇ ਪਾਣੀ ਦੇਵਤਾ, ਪਾਣੀ ਕਰਕੇ ਖੂਨ ਸਰੀਰ ਦੇ, ਜੇ ਪਾਣੀ ਨਾ ਪੀਏ ਖੂਨ ਸੁੱਕ ਜਾਂਦਾ, ਖੂਨ ਨੂੰ ਵਧਾਉਣ ਵਾਲਾ ਪਾਣੀ ਹੈ, ਇਹ ਵੀ ਦੇਵਤਾ ਪਵਿੱਤਰ ਹੈ।
ਬੈਸੰਤਰ ਦੇਵਤਾ ਲੂਣ,
ਬਸੰਤਰ ਜਿਹੜਾ ਦੇਵਤਾ ਇਹ ਅੰਦਰ ਹੈ, ਬਸੰਤਰ ਅਗਨੀ ਜਿਹੜੀ ਜਠਰਾਗਨੀ ਹੈ, ਖਾਧਾ ਪੀਤਾ ਹਜ਼ਮ ਕਰਨ ਵਾਲਾ ਹੈ, ਇਸ ਪ੍ਰਕਾਰ ਤੇ ਲੂਣ ਜਿਹੜਾ ਹਜ਼ਮ ਕਰਨ ਵਾਲਾ ਹੈ।
ਪੰਜਵਾ ਪਾਇਆ ਕਿਰਤ,
ਜਦੋਂ ਘਿਓ ਪਾ ਦਿੱਤਾ
ਹੋਆ ਪਾਕ ਪਵਿੱਤਰ,
ਕਹਿੰਦੇ ਪਾਕ ਰਸੋਈ ਪਵਿੱਤਰ ਹੋ ਗਈ। ਨਿਹੰਗ ਸਿੰਘ ਕਹਿੰਦੇ ਭੂਤ ਰਸੋਈ ਹੈ ਜੇ ਘਿਓ ਨਾ ਪਾਇਆ ਜਾਵੇ ਉਸ ਨੂੰ। ਸੋ ਇਸ ਪ੍ਰਕਾਰ ਤਾਂ ਰਸੋਈ ਨੂੰ ਪਵਿੱਤਰ ਹੋਇਆ ਸਮਝਦੇ ਹਨ ਲੋਕ।
ਪਾਪੀ ਸਿਓ ਤਨ ਗੱਡਿਆ,
ਸਰੀਰ ਪਾਪੀ ਔਗਣਾਂ ਦਾ ਭਰਿਆ ਹੋਇਆ, ਇਹਦੇ ਨਾਲ ਗੱਡਿਆ ਇਹਨਾਂ ਦੇਵਤਿਆਂ ਦੇ ਮਿਲਣੇ ਕਰਕੇ, ਪਵਿੱਤਰ ਚੀਜ਼ਾਂ ਦੇ ਮਿਲਣੇ ਕਰਕੇ।
ਥੁੱਕਾ ਪਈਆ
ਤੇ ਮਰਦਾਨੀਆਂ, ਕਹਿੰਦੇ ਉਸ ਦੇ ਤੇ ਬੇਮੁਖ ਦੇ ਤੇ ਥੁੱਕਾਂ ਪੈਂਦੀਆਂ, ਬਿਸ਼ਟਾ ਬਣ ਗਿਆ, ਥੁੱਕਾਂ ਪਈਆਂ। ਇਹੋ ਜਿਹਾ ਸਰੀਰ ਹੈ, ਮੱਝਾਂ ਰੁਦਰ ਦੁਰਗੰਧਾ, ਨਾਨਕ ਅਸਗਰਵੇ ਅਗਿਆਨ ਨੂੰ ਬਿਸ਼ਟਾ ਅਸਤਰਗਤ ਪ੍ਰੇਤੇ ਚਾਵੇ ਸੁਪਰਲੇ ਰਾਖਿਓ ਗੁਮਾਨ। ਇਹੋ ਜਿਹਾ ਸਰੀਰ ਭੈੜਾ ਜਿਹਦੇ ਦੇਵਤੇ ਪਵਿੱਤਰ ਚੀਜ਼ਾਂ ਖਾ ਕੇ ਫੇਰ ਇਹਨੂੰ ਬਿਸ਼ਟਾ ਕਰ ਦਿੱਤਾ।
ਪਾਪੀ ਸਿਓ ਤਨ ਗੱਡਿਆ,
ਪਾਪੀ ਜਿਹੜਾ ਸਰੀਰ ਇਹੋ ਜਿਹਾ ਉਗਣਾਂ ਨੂੰ ਕਰਨ ਵਾਲਾ, ਇਹਦੇ ਸਰੀਰ ਨਾਲ ਗੱਡਿਆ ਮਿਲਣੇ ਕਰਕੇ ਪਵਿੱਤਰ ਚੀਜ਼ਾਂ ਦੇ
ਥੁੱਕਾ ਪਈਆ ਤਿੱਤ,
ਇਹ ਬਿਸ਼ਟਾ ਬਣ ਕੇ ਉਹਦੇ ਤੇ ਥੁੱਕਾਂ ਪੈਦੀਆਂ। ਇਹ ਮਰਦਾਨਿਆ
ਜਿਤ ਮੁਖ ਨਾਮ ਨਾ
ਉਚਰੇ, ਪਰਮੇਸ਼ਰ ਦੇ ਨਾਮ ਨੂੰ ਮੁਖੋਂ ਨਹੀਂ ਨਾ ਉਚਾਰਨ ਕਰਦੇ।
ਬਿਨ ਨਾਵੈ ਰਸ ਖਾ,
ਪਰਮੇਸ਼ਰ ਦੇ ਨਾਮ ਨਹੀਂ ਜਪਦੇ, ਰਸਾਂ ਕਸਾਂ ਨੂੰ ਖਾਣ ਚ ਲੱਗੇ ਰਹਿੰਦੇ ਹੈ। ਕਦੇ ਕੋਈ ਚੀਜ਼ ਦਾ ਰਸ ਖਾ ਲਿਆ, ਕੋਈ ਕੱਸ ਕੇ ਖਿੱਚ ਕੇ, ਕੋਈ ਅਰਖ ਕੱਢ ਕੇ ਖਾ ਲਿਆ।
ਨਾਨਕ ਇਹ ਵੈ ਜਾਣੀਏ,
ਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਪ੍ਰਕਾਰ ਭਾਈ ਜਾਣੀਏ ਮਰਦਾਨਾ ਜੀ,
ਤਿਤ ਮੁਖ ਥੁੱਕਾ ਪਾ,
ਰਿਸ਼ਤੇ ਤੇ ਥੁੱਕਾਂ ਨੀ ਪੈਂਦੀਆਂ, ਉਹਦੇ ਮੂੰਹ ਤੇ ਥੁੱਕਾਂ ਪੈਂਦੀਆਂ, ਲਾਣ ਪੈਂਦੀਆਂ ਜੋ ਪਰਮੇਸ਼ਰ ਦਾ ਭਜਨ ਸਿਮਰ ਨਹੀਂ ਕਰਦੇ ਹਨ, ਅੰਨ ਨੂੰ ਖਾ ਕੇ ਗਵਾਉਂਦੇ ਹਨ।
ਮਹੱਲਾ ਪਹਿਲਾ, ਪੰਡ ਜੰਮੀ ਹੈ, ਪੰਡ ਨਿੰਮੀ ਹੈ।
ਸਤਿਗੁਰੂ ਜੀ ਦੇ ਪਾਸ ਗ੍ਰਸਤੀ ਸੀ ਕੋਈ, ਉਹਦੀਆਂ ਲੜਕੀਆਂ ਪੁੱਤਰ ਸਿੱਖਣੀ ਕੋਲੇ ਬੈਠੇ ਦਰਸ਼ਨ ਕਰ ਰਹੇ ਸੀ। ਇੱਕ ਵੈਸ਼ਨੋ ਆਇਆ, ਬੜਾ ਤਿੱਖਾ ਵਰਗਤ ਸੀ, ਉਹ ਆ ਕੇ ਮਹਾਰਾਜ ਨੂੰ ਕਹਿਣ ਲੱਗਾ, ਹੇ ਮਹਾਰਾਜ, ਆਪ ਤਾਂ ਜਗਤ ਗੁਰੂ ਹੋ, ਇਹਨਾਂ ਭੰਡਾਂ ਨੂੰ ਕੋਲੇ ਕਿਉਂ ਬਿਠਾਇਆ, ਇਹ ਉਠਾਓ ਇਸੇ। ਇਸ ਤਰ੍ਹਾਂ ਦੇ ਰਫਜ ਬੋਲਣ ਲੱਗਾ ਤਾਂ ਮਹਾਰਾਜ ਸਾਹਿਬ ਜੀ ਇਸਤਰੀ ਜਾਤੀ ਦੀ ਗਰੀਬ ਨਵਾਜ ਜੀ ਖੰਡਨ ਕਰਦੇ, ਭੰਡੀ ਪਾਉਂਦੇ ਹੋਏ ਨੂੰ ਵੇਖ ਕੇ ਕਹਿੰਦੇ ਹਨ ਸੱਚੇ ਪਾਤਸ਼ਾਹ ਉਸ ਨੂੰ।
ਮਹੱਲਾ ਪਹਿਲਾ, ਭੰਡ ਜੰਮੀ ਹੈ, ਭੰਡ ਨੀਮੀ ਹੈ।
ਉਸ ਨੂੰ ਭੰਡ ਲਫ਼ਜ਼ ਕਿਹਾ ਸੀ ਇਸਤਰੀ ਦਾ ਵਾਚਕ, ਮਹਾਰਾਜ ਕਹਿੰਦੇ ਭੰਡ ਇਸਤਰੀ ਤੋਂ ਭਾਈ ਜੰਮੀ ਦਾ ਹੈ,
ਭੰਡ ਨਿੰਮੀ ਹੈ
ਅਤੇ ਇਸਤਰੀ ਚੀ ਨਿੰਮੀ ਹੈ, ਗਰਭ ਵਿਚ ਸਥਿਤ ਹੋਈ ਦਾ ਹੈ।
ਭੰਡ ਮੰਗਣ ਵੀ ਆ,
ਭੰਡ ਇਸਤਰੀ ਕਰਕੇ ਮੰਗਣੇ ਹੁੰਦੇ ਹੈ, ਬੱਚੇ ਬੱਚੀਆਂ ਦੇ ਤੇ ਵਿਆਹ ਆਦਿਕ ਹੁੰਦੇ ਹਨ।
ਭੰਡ ਹੋਵੇ ਦੋਸਤੀ,
ਇਸਤਰੀ ਆਦਿਕਾਂ ਕਰਕੇ ਜੋ ਕਿਸੇ ਦੇ ਆਪੋ ਵਿਚ ਸਾਗ ਸੰਬੰਧ ਦੀ ਪ੍ਰੀਤੀ ਬਣਦੀ ਹੈ, ਮੁਹੱਬਤ ਬਣਦੀ ਹੈ, ਉਹ ਵੀ ਇਸਤਰੀ ਦੇ ਸੰਬੰਧ ਕਰਕੇ ਹੀ ਬਣਦੀ ਹੈ।
ਭੰਡ ਹੋ ਚੱਲੇ ਰਾਹ,
ਦੁਨੀਆਂ ਦਾ ਪੈਦਾ ਪਦੈਸ਼ ਦਾ ਰਾਹ ਹੈ, ਇਹ ਵੀ ਇਸਤਰੀ ਕਰਕੇ ਹੀ ਚੱਲਦਾ ਹੈ।
ਭੰਡ ਮੂਆ, ਭੰਡ ਪਾਲੀ ਹੈ,
ਇਸਤਰੀ ਮਰ ਜਾਵੇ ਫਿਰ ਹੋਰ ਭਾਰ ਦੇ ਵਿਆਹ ਕਰਾਉਣ ਵਾਸਤੇ।
ਭੰਡ ਹੋਵੇ
ਬੰਧਾਨ, ਬੰਧਾਨ ਜੱਗ ਆਦਿਕ ਹੈ, ਰੰਡਾ ਬਾਹਮਣ ਜਿਹੜਾ ਹੈ ਉਹ ਸਿਆਦ ਨਹੀਂ ਕਰਾ ਸਕਦਾ, ਪੂਜਾ ਨਹੀਂ ਕਰ ਸਕਦਾ, ਇਸ ਕਰਕੇ ਭੰਡ ਹੋਇਆ ਬਣਾਉਣ। ਜਿਹੜੇ ਜੱਗ ਆਦਿਕਾਂ ਦੇ ਨਿਯਮ ਹੈ ਇਹ ਵੀ ਭੰਡ ਇਸਤਰੀ ਕਰਕੇ ਹੁੰਦੇ, ਜਿੰਨੇ ਨਿਯਮ ਚੱਲਦੇ ਹਨ।
ਤੂੰ ਕਿਉਂ ਮੰਦਾ ਆਖੀਏ,
ਇਸਤਰੀ ਨੂੰ ਭਾਈ ਮੰਦਾ ਕਿਉਂ ਆਖਦੇ ਹੋ।
ਜਿਤ ਜੰਮ ਹੈ ਰਾਜਾ,
ਜਿਸ ਵਿੱਚੋਂ ਰਾਜੇ ਮਹਾਰਾਜੇ ਪੈਦਾ ਹੁੰਦੇ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਜਿਹੜੀ ਸੀ ਇਹ ਬਲੂਖਿਆਂ ਦੀ ਲੜਕੀ ਸੀ, ਗੁਜਰਾਂ ਵਾਲੇ ਵਿੱਚ ਧਿਆਨ ਸਿੰਘ ਦੇ ਨਾਲ ਸ਼ਾਦੀ ਇਸ ਦੀ ਹੋਈ ਸੀ। ਇਹ ਸਾਧ ਸੰਗਤ ਜੀ ਮਾਤਾ, ਇਹ ਜਿਹੜੀ ਮਹਾਰਾਜ ਰਣਜੀਤ ਸਿੰਘ ਦੀ ਜੋ ਲੜਕੀ ਜੰਮੀ, ਇਹਦੀ ਨਾਨੀ ਨੇ ਕੀ ਕੀਤਾ, ਇਹਨੂੰ ਜਿਉਂਦੀ ਨੂੰ ਲੜਕੀ ਨੂੰ ਘੜੇ ਟੋਏ ਚ ਦੱਬ ਦਿੱਤਾ। ਭਾਈ ਗੁਰਦਟ ਸਿੰਘ ਜੀ ਇੱਥੇ ਬਡੁੱਖੀ ਬਾਹਰ ਰਿਹਾ ਕਰਦੇ ਸੀ, ਇਹ ਬਾਬਾ ਧਿਆਨ ਸਿੰਘ ਜੀ ਜਿਹੜਾ ਇਹਨਾਂ ਦਾ ਨਾਨਾ ਸੀ, ਇਹਨਾਂ ਵਾਸਤੇ ਦੁੱਧ ਦੀ ਗੜਵੀ ਲੈ ਕੇ ਜਾਂਦਾ ਸੀ। ਜਦੋਂ ਉਹ ਦੁੱਧ ਦੀ ਗੜਵੀ ਲੈ ਕੇ ਗਿਆ, ਉਹ ਬਾਬਾ ਜੀ ਕੋਈ ਸ਼ਕਤੀ ਵਾਲੇ ਸਨ, ਅੰਤਰ ਜਾਨਤਾ ਵਾਲੇ ਸੀ, ਉਹਨਾਂ ਨੇ ਕਿਹਾ ਵੀ ਤੇਰੇ ਘਰ ਤਾਂ ਗਊ ਮਾਰੀ ਦੀ, ਪਾਪ ਹੋ ਗਏ, ਮੈਂ ਨੀ ਤੇਰਾ ਦੁੱਧ ਪੀਣਾ। ਇਹ ਕਹਿਣ ਲੱਗੇ ਮਹਾਰਾਜ ਮੈਂ ਗਊ ਕਿੱਥੇ ਮਾਰੀ, ਕਹਿੰਦੇ ਚੱਲ ਵਿਖਾਈਏ, ਉਸੇ ਤਰ੍ਹਾਂ ਖਰਾਵਾਂ ਪਾਈਆਂ, ਕਾਹਲੀ ਨੂੰ ਤੁਰ ਪਏ, ਤੁਰ ਕੇ ਆ ਕੇ ਕਹਿੰਦੇ ਲਿਆ ਕਹੀ, ਜਦੋਂ ਕਹੀ ਪੱਟਿਆ ਕਹੀ ਦੇ ਨਾਲ ਕੋਈ ਵਿੱਚੋਂ ਮੱਘੀ ਨਿਕਲੇ ਆਈ, ਉਹਦੇ ਚ ਲੜਕੀ ਜਿਉਂਦੀ ਆਪਦਾ ਪੈਰ ਦਾ ਅੰਗੂਠਾ ਚੁੰਘਦੀ ਹੈ। ਵੇਖ ਕੇ ਕਹਿਣ ਲੱਗਾ, ਹੋਇਆ ਦੇਖ ਕੀ ਤੁਸੀਂ ਕਰਦੇ ਹੋ, ਇਹਨਾਂ ਕੁੜੀਆਂ ਨੂੰ ਮਾਰ ਮਾਰ ਕੇ ਕਹਿੰਦੇ ਹੋ, ਗੁੜ ਖਾਈ ਪੂਣੀ ਕੱਤੀ ਆਪ ਨਾ ਆਈ ਵੀਰਾਂ ਨੂੰ ਕੱਤੀ, ਕਿਉਂ ਨਾ ਵੀਰਾਂ ਨੂੰ ਕੱਟਣਗੀਆਂ, ਆਪ ਜੀ ਸੁਖੀ ਗਈਆਂ ਇੱਥੋਂ, ਇਹ ਕਿੱਡਾ ਪਾਪ ਕੀਤਾ ਤੁਸੀਂ। ਫਿਰ ਉਸਨੂੰ ਕਿਹਾ, ਮਹਾਰਾਜ ਮੇਰੀ ਮੈਨੂੰ ਤਾਂ ਪਤਾ ਹੀ ਨਹੀਂ, ਬੇਖਬਰੀ ਨਾ ਕੀਤੀ ਹੈ। ਉਸ ਵਕਤ ਸਾਹਿਬ ਸੰਗਤ ਜੀ ਉਸ ਲੜਕੀ ਦੀ ਪਾਲਣਾ ਕੀਤੀ, ਉਹ ਮਹਾਰਾਜ ਰਣਜੀਤ ਸਿੰਘ ਦੀ ਮਾਤਾ ਹੋਈ ਜੋ ਸ਼ੇਰੇ ਪੰਜਾਬ ਹੋਏ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਹੋ, ਸੋ ਕਿਉਂ ਮੰਦਾ ਆਖੀ ਹੈ, ਉਹਨਾਂ ਲੜਕੀਆਂ ਨੂੰ ਮੰਦੇ ਕਿਉਂ ਕਹਿੰਦੇ ਹੋ?
ਜਿਤ ਜੰਮ ਹੈ ਰਾਜਾਂ,
ਜਿਨ੍ਹਾਂ ਦੇ ਕਰਕੇ ਰਾਜੇ ਆਦਿਕ ਪੈਦਾ ਹੁੰਦੇ ਹਨ। ਮਹਾਰਾਜਾ ਰਣਜੀਤ ਸਿੰਘ ਜਿਵੇਂ ਸ਼ੇਰੇ ਪੰਜਾਬ ਪੈਦਾ ਹੋਇਆ, ਜਿਸ ਤੋਂ
ਪੰਡੋ ਹੀ ਪੰਡ ਉਪਜਿਆਂ
ਤੋਂ ਇਸਤਰੀਆਂ ਲੜਕੀਆਂ ਵੀ ਪੈਦਾ ਹੁੰਦੀਆਂ ਹਨ।
ਪੰਡਾ ਬਾਜ ਨਾਕ,
ਇਸਤਰੀ ਤੋਂ ਬਗੈਰ ਕੋਈ ਨੀ ਹੈ ਦੁਨੀਆਂ ਦੇ ਵਿੱਚ।
ਨਾਨਕ ਪੰਡਾ ਬਾਹਰ,
ਜੋ ਸਰਗੁਣ ਸਰੂਪ ਹੈ ਉਹ ਵੀ ਸ਼ਕਤੀ ਨਾਲ ਰੱਖਦਾ ਮਾਇਆ ਨੂੰ, ਮਹਾ ਮਾਇਆ ਤਾਂ ਕੀ ਹੈ ਛਾਇਆ, ਤੇ ਵਿਸ਼ਨੂੰ ਵੀ ਲਕਸ਼ਮੀ ਨੂੰ ਰੱਖਦਾ, ਸ਼ਿਵ ਜੀ ਪਾਰਵਤੀ ਨੂੰ ਰੱਖਦਾ, ਤੇ ਬ੍ਰਹਮਾ ਵੀ ਸਵਿਤਰੀ ਨੂੰ ਸਵਸਤੀ ਨੂੰ ਰੱਖਦਾ। ਇਸ ਤਰ੍ਹਾਂ ਪੰਡਿਤ ਤੋਂ ਬਗੈਰ, ਇਸ ਤੋਂ ਬਗੈਰ ਤਾਂ ਹੈ ਹੀ ਨੀ ਕੋਈ।
ਨਾਨਕ
ਰਾਮ ਚੰਦਰ ਜੀ ਸੀਤਾ ਵਾਸਤੇ, ਗੁਆਚੀ ਵਾਸਤੇ, ਬਣੋ ਵਾਸਤੇ ਉਸ ਵੇਲੇ ਹਨੂਮਾਨ ਨੂੰ ਖਬਰ ਲੈਣ ਵਾਸਤੇ ਭੇਜਿਆ ਸੀ, ਉਹ ਕੌਣ ਹੈ ਇਹਨਾਂ ਤੋਂ ਬਿਨਾਂ? ਕ੍ਰਿਸ਼ਨ ਲੀਲਾ ਹੀ ਕਰਦਾ ਰਿਹਾ।
ਨਾਨਕ ਭੰਡਾ ਬਾਹਰ,
ਗੁਰੂ ਸਾਹਿਬ ਜੀ ਕਹਿੰਦੇ ਭੰਡ ਇਸਤਰੀ ਤੋਂ ਬਾਹਰ ਬਗੈਰ
ਇੱਕੋ ਸੱਚਾ
ਸੁਰਗੁਣ, ਉਹ ਵੀ ਨਿਰਵਾਣ ਸ਼ਕਤੀ ਰੱਖੀ ਬੈਠਾ, ਉਹ ਭੰਡ ਤੋਂ ਚੇਤਨ ਤੋਂ ਬਾਹਰ ਹੈ ਕਹਿਣ ਲੱਗੇ। ਇਸ ਪ੍ਰਕਾਰ ਇੱਕ ਸੱਚਾ ਹੈ, ਬਾਕੀ ਕੌਣ ਹੈ? ਸਗਲਿਆ ਕੀ ਹੋ ਬਹਿਣ ਭਾਨ ਜੀ, ਕਿਸੇ ਦੀ ਭੈਣ ਹੈ, ਕਿਸੇ ਦੀ ਭਾਣ ਜੀ ਹੈ, ਕਿਸੇ ਦੀ ਮਾਂ ਹੈ? ਜੇ ਭਲਾ ਤਿੱਖਾ ਵਿਰਕਤ ਕਹਾਵੇ ਤੇ ਜਿਹਨੇ ਬੜੀ ਤਸ਼ੇਰੀ ਹੈ, ਦੱਸੋ ਕੌਣ ਹੈ ਇਸਤਰੀ ਤੋਂ ਬਗੈਰ ਦੁਨੀਆਂ ਦੇ ਵਿੱਚ? ਇਸ ਕਰਕੇ ਮਹਾਰਾਜ ਸਾਹਿਬ ਨੇ ਕਿਹਾ, ਨਿੰਦਿਆ ਨਹੀਂ ਕਰਨੀ ਚਾਹੀਦੀ ਇਸਤਰੀ ਜਾਤੀ ਦੀ, ਸਤਿਕਾਰ ਕੀਤਾ ਸੱਚੇ ਪਾਤਸ਼ਾਹ ਨੇ। ਜਿਹੜੇ ਵਿਰਕਤ ਲੋਕ ਹੈ ਇਹਦੇ ਅਰਥ ਐਂ ਕਰਦੇ ਹਨ,
ਭੰਡ ਜੰਮੀ ਹੈ ਭੰਡ ਨਿਮੀ ਹੈ,
ਜਦੋਂ ਜੰਮੀ ਦਾ ਉਦੋਂ ਵੀ ਭੰਡੀ ਪੈਂਦੀ ਹੈ, ਜੋ ਨਿਮੀ ਹੈ ਇਸਤੇ ਤੋਂ ਹੀ ਤਾਂ ਉਸ ਵਕਤ ਵੀ ਭੰਡੀ ਪੈਂਦੀ ਹੈ।
ਭੰਡ ਮੰਗਣ ਵੀ ਆ,
ਮੰਗਣੇ ਚ ਵੀ ਭੰਡੀ ਪੈਂਦੀ ਹੈ, ਵਿਆਹ ਚ ਵੀ ਕਹਿੰਦੇ ਭੰਡੀਆਂ ਹੀ ਪੈਂਦੀਆਂ ਰਹਿੰਦੀਆਂ ਹਨ।
ਭੰਡ ਹੋਵੇ
ਦੋਸਤੀ, ਦੋਸਤੀ ਹੋਣ ਵੇਲੇ ਵੀ ਭੰਡੀ ਪੈਂਦੀ ਹੈ,
ਭੰਡ ਹੋ ਚੱਲੇ ਰਾਹ
ਵੇਲੇ ਵੀ ਦੁਨੀਆਂ ਚ ਭੰਡੀ ਪੈਂਦੀ, ਜੋ ਰਸਤੇ ਮਗਰ ਲੱਗ ਲਵੇ,
ਭੰਡ ਮੋਆ ਭੰਡ ਭਾਲੀ ਹੈ,
ਉਹ ਜਦੋਂ ਮਰ ਜਾਵੇ ਉਦੋਂ ਵੀ ਭੰਡੀ ਪੈਂਦੀ ਹੈ, ਜਦੋਂ ਹੋਰ ਭਾਲੀ ਦੀ ਹੈ ਉਦੋਂ ਵੀ ਭੰਡੀ ਪੈਂਦੀ ਹੈ।
ਭੰਡ ਹੋਵੇ ਬੰਧਾਨ,
ਬੰਧਾਨ ਨਿਗਮ ਜਿਹੜੇ ਸਾਰੇ ਭੰਡੀ ਵਿੱਚ ਹੀ ਹੁੰਦੇ ਹਨ,
ਸੋ ਕਿਉਂ ਮੰਦਾ ਆਖੀਏ,
ਉਸ ਨੂੰ ਕਹਿੰਦੇ ਸੋ ਕਿਉਂ, ਕਿਉਂ ਕਿ ਮੰਦਾ ਆਖੀਏ, ਉਸ ਦੇ ਤਾਈ ਇਹ ਖਿੱਚ ਕੇ ਕਰਦੇ ਹਨ ਅਰਥ।
ਜਿਤ ਜੰਮ ਹੈ ਰਾਜਾਨ,
ਮੰਦਾ ਆਖਣੇ ਕਰਕੇ ਰਾਜਾਨ ਗਿਆਨ ਪੈਦਾ ਹੁੰਦਾ ਕਹਿੰਦੇ ਹਨ।
ਪੰਡੋ ਹੀ ਭੰਡ ਉਪਜੈ,
ਸਰਕਾਰ ਪੰਡੋ ਹੀ ਭੰਡ ਉਪਜੈ, ਭੰਡੀ ਤੋਂ ਭੰਡੀ ਪੈਦਾ ਹੁੰਦੀ ਹੈ,
ਭੰਡਾ ਬਾਜ ਨਾ
ਭੰਡੀ ਤੋਂ ਬਗੈਰ ਕੋਈ ਵੀ ਦੇਖੀ ਦਾ ਨਹੀਂ ਹੈ।
ਨਾਨਕ ਭੰਡਾ ਬਾਹਰ,
ਦੁਨੀਆਂ ਦੀ ਭੰਡੇ ਤੋਂ ਬਗੈਰ
ਇੱਕੋ ਸੱਚਾ
ਇੱਕ ਸੱਚਾ ਪਰਮੇਸ਼ਰ ਹੈ, ਖਿੱਚ ਦਾ ਅਰਥ ਕਰਦੇ ਹਨ, ਅਰਥ ਜਿਹੜਾ ਉਹ ਪ੍ਰਕਰਨ ਦਾ ਇਸਤਰੀ ਜਾਤੀ ਨੂੰ ਖੰਡਨ ਕਰਨ ਵਾਲਿਆਂ ਨੂੰ ਮਾਰਨ ਕਿਹਾ ਹੈ। ਦੂਸਰਾ ਭੰਡ ਜੰਮੀ ਹੈ, ਭੰਡ ਨਾਂ ਵਿਪਰਜੇ ਬੁੱਧੀ ਦਾ ਨਾਂ ਹੈ, ਵਿਪਰਜੇ ਬੁੱਧੀ ਕੌਣ ਹੈ? ਅਵਿਦਿਆ ਕਰਕੇ ਹੀ ਸੰਸਾਰ ਚ ਜਨਮ ਧਾਰੀ ਦਾ ਹੈ।
ਭੰਡ ਨਿਮੀ ਹੈ,
ਅਤੇ ਭੰਡ ਨਿਮੀ ਹੈ, ਭੰਡ ਅਵਿਦਿਆ ਕਰਕੇ ਨਿਮੀ ਹੈ, ਗਰਭ ਚ ਸਥਿਤ ਹੋਈ ਦਾ ਹੈ।
ਭੰਡ ਮੰਗਣ ਵੀ ਆ,
ਭੰਡ ਅਵਿਦਿਆ ਕਰਕੇ ਹੀ ਦੁਨੀਆਂ ਚ ਮੰਗਣ ਦਾ ਹਾਲਤ ਤੇ ਵਿਆਹ ਆਦਿਕ ਅਵਿਦਿਆ ਵਿਚ ਹੀ ਹੈ ਸਭ, ਜਿੰਨੇ ਇਹ ਚੇਸ਼ਟਾ ਹੈ।
ਭੰਡ ਹੋਵੇ ਦੋਸਤੀ,
ਅਤੇ ਅਵਿਦਿਆ ਕਰਕੇ ਹੀ ਦੁਨੀਆਂ ਦਾ ਮੋਹ ਪੈਂਦਾ ਹੈ, ਦੋਸਤੀਆਂ ਬਣਦੀਆਂ ਹਨ।
ਭੰਡ ਹੋ ਚੱਲੇ ਰਾਹ,
ਇਸੇ ਪ੍ਰਕਾਰ ਅਵਿਦਿਆ ਕਰਕੇ ਜੰਮਣ ਮਰਨ ਦਾ ਰਾਹ ਦੁਨੀਆਂ ਚੱਲ ਰਿਹਾ ਹੈ।
ਭੰਡ ਮੋਆ ਭੰਡ ਭਾਲੀ ਹੈ,
ਭੰਡ ਅਵਿਦਿਆ ਦੇ ਵਿੱਚ ਮਰਦਾ ਹੈ ਪੁਰਖ, ਅਵਿਦਿਆ ਵਿੱਚ ਹੀ ਪਏ ਹੋਏ ਭਾਲ ਚ ਲੱਗੇ ਹੁੰਦੇ ਹੈ ਪਦਾਰਥਾਂ ਦੀ ਚ।
ਭੰਡ ਹੋਵੇ ਬੰਧਾਨ,
ਅਵਿਦਿਆ ਕਰਕੇ ਬੰਧਾਨ ਬੰਧਨ ਪੈਂਦੇ ਹੈ ਕਾਮ ਕ੍ਰੋਧ ਆਦਿਕਾਂ ਦੇ।
ਕਿਉਂ ਮੰਦਾ ਆਖੀ ਹੈ,
ਕਹਿੰਦੇ ਕੀ ਕਰਨਾ ਚਾਹੀਦਾ? ਕਿ ਮੰਦਾ ਉਸ ਵਿਦਿਆ ਨੂੰ ਮੰਦਾ ਹੀ ਆਖਣਾ ਚਾਹੀਦਾ ਹੈ।
ਜਿਤ ਜੰਮ ਹੈ ਰਾਜਾਨ,
ਜਿਸ ਵਿਦਿਆ ਦੇ ਨਿਵਿਰਤ ਹੋਣੇ ਕਰਕੇ ਜੰਮ ਹੈ ਰਾਜਾਨ, ਪ੍ਰਕਾਸ਼ ਰੂਪ ਪਰਮੇਸ਼ਰ ਦਾ ਗਿਆਨ ਪੈਦਾ ਹੁੰਦਾ ਹੈ।
ਪੰਡੋ ਹੀ ਪੰਡ ਉਪਜੈ
ਕਰਕੇ ਤਾਂ ਹਮੇਸ਼ਾ ਲਈ ਵਿਦਿਆ ਹੀ ਪੈਦਾ ਹੋਈ ਰਹਿੰਦੀ ਹੈ ਵਿਦ ਪੁਰਖਾਂ ਨੂੰ,
ਇਸੇ ਬ੍ਰਹਮ ਵਿਦਿਆ ਨਹੀਂ ਉਹਨਾਂ ਨੂੰ ਪ੍ਰਾਪਤ ਹੁੰਦੀ।
ਭੰਡਾ ਬਾਜ ਨਾ ਕੋ
ਵਿਦਿਆ ਤੋਂ ਬਗੈਰ ਕੋਈ ਜੀਵ ਅਗਿਆਨੀ ਨਹੀਂ ਦੇਖੀਦਾ।
ਨਾਨਕ ਭੰਡਾ ਬਾਹਰ
ਵਿਦਿਆ ਮਾਇਆ ਤੋਂ ਰਹਿਤ ਮਹਾਰਾਜ ਸਾਹਿਬ ਜੀ ਕਹਿੰਦੇ ਹਨ।
ਸੱਚਾ
ਪਰਮੇਸ਼ੁਰ ਹੋਰ ਕੋਈ ਨਹੀਂ ਹੈ। ਇਹ ਪੰਡਿਤ ਦੇਵਾ ਸਿੰਘ ਜੀ ਮੁਲਤਾਨ ਵਾਲੇ ਨੇ ਜਿਹੜੇ ਉਹਨਾਂ ਨੇ ਸਿੱਧ ਗੋਸ਼ ਦਾ ਟੀਕਾ ਕੀਤਾ ਜਿਹਦੇ ਵਿਚ ਇਹ ਅਰਥ ਲਿਖਿਆ ਉਹਨਾਂ ਨੂੰ ਉੱਥੇ
ਜਿਤ ਮੁਖ ਸਦਾ ਸਲਾਹੀ ਹੈ।
ਇਸਤਰੀ ਪੁਰਖਾਂ ਦੇ ਮੁਖ ਚੰਗੇ ਹੈ ਜਿਸ ਮੁਖ ਕਰਕੇ ਪਰਮੇਸ਼ੁਰ ਦੀ ਸਦਾ ਵਾਸਤੇ ਸਿਫਤ ਕਰੀਏ।
ਭਾਗਾ ਰਤੀ ਚਾਰ
ਉਹਨਾਂ ਦੀ ਭਾਗਾਂ ਦੀ ਰਤੀ ਮਣੀ ਹੈ ਚਾਰੂ ਸੁੰਦਰ ਭਾਗ ਉਹਨਾਂ ਦੇ ਰਤੀ ਸਿਰੋਮਣੀ ਭਾਗ ਹਨਗੇ ਚਾਰੂ ਸੁੰਦਰ ਹਨਗੇ ਉਹ।
ਨਾਨਕ ਤੇ ਮੁਖ ਉਜਲੇ
ਸਾਹਿਬ ਜੀ ਕਹਿੰਦੇ ਉਹਨਾਂ ਦੇ ਉਜਲ ਮੁਖ ਹੈ ਲੋਕ ਪ੍ਰਲੋਕ ਵਿਚ ਇਸਤਰੀ ਪੁਰਖਾਂ ਦੇ।
ਸਿੱਤ ਸੱਚਾ ਦਰਬਾਰ
ਸੱਚਖੰਡ ਵੀ ਜਿਨ੍ਹਾਂ ਦੇ ਜੀਵਨ ਚੰਗੇ ਹੈ ਭੈੜੇ ਜੀਵਨ ਨਹੀਂ ਹਨ ਜਿਨ੍ਹਾਂ ਦੇ।
ਪੌੜੀ ਸਭ ਕੋ ਆਖ ਆਪਣਾ ਸਭ ਕੋ ਆਖ ਆਪਣਾ
ਸਭ ਕੋਈ ਉਹ ਕਹਿੰਦਾ ਬਈ ਆਪਣੇ ਕਰਮ ਦਾ ਫਲ ਭੋਗਦੇ ਹਾਂ ਅਸੀਂ ਸਭ ਕੋ ਕਹਿੰਦਾ ਸਾਡਾ ਆਪਣਾ ਪਰਮੇਸ਼ੁਰ ਹੈ
ਜਿਸ ਨਾ ਹੀ ਸੋ ਚੁਣ ਕੱਢੀ ਹੈ
ਕਹਿੰਦਾ ਕਿ ਸਾਡਾ ਹੈ ਨੀ ਪਰਮੇਸ਼ੁਰ ਨਾਸਤਕ ਕਹਿੰਦੇ ਰੱਬ ਹੈ ਹੀ ਨੀ ਸੋ ਜਿਸ ਨਾ ਹੀ ਜਿਹਦੇ ਕਹਿੰਦਾ ਮੈਂ ਕਰਮਾਂ ਦਾ ਫਲ ਨੀ ਭੋਗਦਾ ਹੁਣ ਚੁਣ ਕੇ ਕੱਢੋ ਵੱਖਰਾ ਵੇਖੀਏ ਉਹਨਾਂ ਦੇ ਤਾਈ
ਕੀਤਾ ਆਪੋ ਆਪਣਾ
ਜੀਵਨ ਜੋ ਕਰਤੱਵ ਆਪ ਕੀਤਾ ਹੈ ਆਪਣੇ ਕੀਤੇ ਕਰਮ ਦੇ ਅਨੁਸਾਰ
ਆਪੇ ਹੀ ਲੇਖਾ ਸੰਢੀ ਹੈ
ਆਪ ਹੀ ਸਾਰੇ ਲੇਖਾ ਸੰਢੀਆਂ ਨਾ ਭਰਦੇ ਹੈ ਜਿਹਾ ਜਿਹਾ ਕੋਈ ਕਰਤੱਵ ਕੀਤਾ ਹੈ
ਜਾ ਰਹਿਣਾ ਨਾ ਹੀ ਐਤ ਜਗ
ਇਹ ਭਾਈ ਵੱਖੋ ਵੱਖਰਾ ਪ੍ਰਕਰਨ ਹੈ ਜਦੋਂ ਇਹ ਦੁਨੀਆਂ ਚ ਆਪਾਂ ਰਹਿਣਾ ਹੀ ਨਹੀਂ ਹੈ
ਤਾਂ ਕਾਇਤ ਗਾਰਵ ਹੰਢੀ ਹੈ
ਗੁਣਾਂ ਦੇ ਹੰਕਾਰ ਚ ਧਰਮ ਦੇ ਹੰਕਾਰ ਚ ਰੂਪ ਦੇ ਹੰਕਾਰ ਚ ਕਾਹਦੇ ਵਾਸਤੇ ਹੰਢੀਏ ਤੁਰੇ ਫਿਰਨਾ ਜਿਵੇਂ ਹੰਢਿਆ ਵਸਤਰ ਪਾਟ ਜਾਂਦਾ ਇਉਂ ਹੰਕਾਰ ਵਿਚ ਹੰਢ ਕੇ ਪਾਟ ਜਾਂਦਾ ਜੀਵਨ
ਮੰਦਾ ਕਿਸੇ
ਹੰਢੀਏ ਫਿਰਦੇ ਹੋ ਗਰਭ ਦੇ ਵਿਚ ਹੰਕਾਰ ਚ
ਮੰਦਾ ਕਿਸੇ ਨਾ ਆਖੀਏ
ਮੰਦਾ ਕਿਸੇ ਜੀਵ ਦੇ ਤਾਈ ਬੁਰਾ ਨਾ ਕਹੀਏ ਕਦੇ ਮੰਦਾ ਵਾਕ ਨਾ ਕਹੀਏ
ਪੜ ਅੱਖਰ ਇਹੋ ਬੁਝੀਏ
ਅੱਖਰ ਪੜ ਕੇ ਇਸੇ ਗੱਲ ਨੂੰ ਸਮਝਣਾ ਜਿਹੜਾ ਕਿਸੇ ਨੂੰ ਮੰਦਾ ਕਹਿਣਾ ਪੜ ਕੇ ਅੱਖਰ ਉਹ ਤਾਂ ਸਿਰ ਪੜਵਾਉਣਾ ਆਪੋ ਵਿਚ ਹੀ ਸੋ ਕੀ ਲਾਭ ਹੋਏਗਾ ਉਹ ਬਤੰਡਾਵਾਦ ਜਲਪਾਵਾਦ ਦੀ ਚਰਚਾ ਚ ਹੇਤੂ ਚਰਚਾ ਕਰਨੀ ਚਾਹੀਦੀ ਹੈ ਜਿਸ ਵਿਚ ਪਰਮੇਸ਼ੁਰ ਦਾ ਪਿਆਰ ਪੈਦਾ ਹੋਵੇ ਭਾਵ ਭਗਤੀ ਹੋਵੇ ਕਿਉਂ ਕਿਸੇ ਨੂੰ ਮੰਦਾ ਵਾਕ ਨਹੀਂ ਕਹਿਣਾ ਚਾਹੀਦਾ ਕਦੇ ਪੜ
ਪੜ ਅੱਖਰ ਇਹੋ ਬੁਝੀਏ
ਸ਼ਾਸਤਰਾਂ ਦੇ ਅੱਖਰਾਂ ਨੂੰ ਪੜ ਕੇ ਇਹੋ ਹੀ ਸਿੱਖਿਆ ਬੁਝੀਏ ਸਮਝੀਏ
ਮੂਰਖ ਹੈ ਨਾਲ ਨਾ ਲੁਜੀਏ
ਮੂਰਖ ਆਦਮੀ ਹੋਵੇ ਉਹਦੇ ਨਾਲ ਲੁਜੀਏ ਝਗੜੀਏ ਨਾ ਚਾਹੀਏ ਨਾ ਵੀ ਇਹਨੂੰ ਹਰਾ ਦਈਏ ਉਹ ਹੀ ਹਰਾ ਦੂ ਅੰਤ ਨੂੰ ਮੱਥਾ ਹੀ ਟੇਕ ਛੱਡੀਏ ਜੇ ਉਹਦੇ ਨਾਲ ਝਗੜੋਗੇ ਤਾਂ ਮਾਰੇ ਜਾਓਗੇ ਤੇ ਮੂਰਖ ਦੇ ਨਾਲ ਲੁਝਣਾ ਨੀ ਚਾਹੀਦਾ ਝਗੜਨਾ ਨੀ ਚਾਹੀਦਾ ਮੂਰਖ ਨੂੰ ਇਹ ਨੀ ਲੁਝਣਾ ਚਾਹੀਦਾ ਕਿ ਅਸੀਂ ਇਹਨੂੰ ਚੰਗਾ ਬਣਾ ਦਈਏ ਹੁਣ ਸਮਝਣਾ ਹੀ ਨੀ ਜੋ ਤੁਸੀਂ ਕਹੋਗੇ ਉਲਟਾ ਹੀ ਮੰਨੇਗਾ
ਸਲੋਕ
ਮਹੱਲਾ ਪਹਿਲਾ ਕਰੋ ਪਹਿਲਾਂ ਸਲੋਕ ਇਹਦੇ ਵਿਚ ਸਲੋਕ ਪਹਿਲਾਂ ਹੀ ਛਪਿਆ ਹੋਇਆ ਤੇ ਬਾਨਵੇਂ ਸਾਹਿਬ ਬੀੜ ਦੇ ਵਿਚ ਮਹੱਲਾ ਨਾਲ ਲਿਖਿਆ ਹੋਇਆ ਬਾਬੇ ਵੀਰ ਸਿੰਘ ਇਸ ਕਰਕੇ ਸਲੋਕ ਮਹੱਲਾ ਇੱਕ ਪਹਿਲਾਂ ਤੋਂ ਹੈ ਬਸਰਗਾਂ ਨਾਲ ਸਲੋਕ ਮਹੱਲਾ ਦੂਏ ਤਾਂ ਹੈ ਨਾ ਉਸ ਤਰ੍ਹਾਂ ਇਹ ਮੰਮੇ ਨੂੰ ਲਾ ਕੇ ਬਸਰਗਾਂ ਉਚਾਰਨ ਕੀਤਾ ਹੋਇਆ ਹੈ
ਸਲੋਕ ਮਹੱਲਾ ਪਹਿਲਾ ਨਾਨਕ ਫਿੱਕਾ ਬੋਲਿਆ
ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਵਿਚ ਬੈਠੇ ਸਨ ਤੇ ਉੱਥੇ ਕੁਛ ਸਿੱਖ ਸਾਹਿਬ ਦੇ ਦਰਸ਼ਨਾਂ ਨੂੰ ਆ ਰਹੇ ਸੀ ਇੱਕ ਜਿਮੀਦਾਰ ਮਨੇ ਤੇ ਬੈਠਾ ਹੋਇਆ ਅਵਾਤਰਾ ਬੋਲੇ ਤੁਸੀਂ ਮੇਰੀ ਖੇਤੀ ਉਜਾੜਦੇ ਜਾਂਦੇ ਹੋ ਬਿਜਲੀ ਲੰਘਦੇ ਜਾਂਦੇ ਹੋ ਇੰਜ ਬੋਲਦਾ ਹੁੰਦਾ ਹੈ ਤੇ ਫਿਰ ਮਹਾਰਾਜ ਨੂੰ ਉਲਾਮਾ ਦੇਣ ਵਾਸਤੇ ਆ ਗਿਆ ਕਹਿਣ ਲੱਗਾ ਮਹਾਰਾਜ ਦੇਖੋ ਸਿੱਖ ਸਾਡੇ ਲੰਘਦੇ ਹੈ ਇਹ ਮੇਰੇ ਖੇਤ ਦਾ ਨੁਕਸਾਨ ਕਰਦੇ ਹੈ ਡੰਡੀਆਂ ਪਾਉਂਦੇ ਹੈ ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਭਾਈ ਬੇਰਸੀ ਦੀਆਂ ਗੱਲਾਂ ਨਾ ਕਰ ਸਿੱਖਿਆ ਦਿੰਦੇ ਹਨ
ਨਾਨਕ ਫਿੱਕਾ ਬੋਲਿਆ
ਗੁਰੂ ਜੀ ਕਹਿੰਦੇ ਫਿੱਕਾ ਬੇਰਸੀ ਦੇ ਬਚਨ ਬੋਲਿਆ ਬੋਲਣੇ ਕਰਕੇ
ਤਨ ਮਨ ਫਿੱਕਾ
ਹੋ ਉਸ ਆਦਮੀ ਦਾ ਫਿੱਕਾ ਹੋ ਜਾਂਦਾ ਬੇਰਸ ਹੋ ਜਾਂਦਾ ਮਨ ਵੀ ਉਹਦਾ ਫਿੱਕਾ ਹੋ ਜਾਂਦਾ ਹੈ ਉਹਦਾ ਜੀਵਨ ਬਿਗੜ ਜਾਂਦਾ ਹੈ
ਫਿੱਕੋ ਫਿੱਕਾ ਸੱਦੀ ਹੈ
ਫਿੱਕੋ ਫਿੱਕਾ ਸੱਦੀ ਹੈ ਉਹ ਫਿੱਕੇ ਬਚਨ ਬੋਲਣ ਵਾਲਾ ਫਿੱਕਾ ਬੇਰਸੀ ਵਾਲਾ ਬੋਲਾ ਕਿਹਾ ਜਾਂਦਾ ਸੱਦਿਆ ਜਾਂਦਾ
ਫਿੱਕੇ ਫਿੱਕੀ ਸੋ
ਫਿੱਕੇ ਪੁਰਖਾਂ ਦੀ ਸੋਭਾ ਵੀ ਉਹੀ ਜੀ ਫਿੱਕੀ ਬੇਰਸੀ ਹੋ ਜਾਂਦੀ ਹੈ
ਫਿੱਕਾ ਦਰਗਾਹ ਸੱਟੀ ਹੈ
ਜਿਹੜਾ ਫਿੱਕਾ ਪੁਰਖਾ ਦਰਗਾਹ ਵਿਚੋਂ ਸਿੱਟਿਆ ਜਾਂਦਾ ਹੈ ਦਰਗਾਹ ਵਿਚ ਆਦਰ ਨੀ ਉਸ ਨੂੰ ਮਿਲਦਾ ਬੇਰਸੀ ਕਰਨ ਵਾਲੇ ਨੂੰ
ਉਹ ਥੁੱਕਾ ਫਿੱਕੇ ਪਾ
ਫਿੱਕੇ ਬਚਨ ਬੋਲਣ ਵਾਲੇ ਮੂੰਹ ਦੇ ਉੱਤੇ ਥੁੱਕਾਂ ਪੈਂਦੀਆਂ ਨੇ ਲਾਣਤਾਂ ਦੀਆਂ ਲਾਣਤ ਕਹਿੰਦੇ ਤੈਨੂੰ ਇਹ ਜੀ ਜਬਾਨ ਨੂੰ ਤੇਰੀ ਨੂੰ
ਫਿੱਕਾ ਮੂਰਖ ਆਖੀ ਹੈ
ਫਿੱਕੇ ਬਚਨ ਬੋਲਣ ਵਾਲਾ ਉਹਦਾ ਨਾਂ ਹੀ ਮੂਰਖ ਕਹੀਦਾ ਹੈ
ਪਾਣਾ ਲਹਿ ਸਜਾ
ਜਨਮ ਦਾਸੀਆਂ ਦੀ ਸਜ਼ਾ ਮਿਲਦੀ ਹੈ ਜਿਵੇਂ ਦਸਮ ਪਾਤਸ਼ਾਹ ਜੀ ਪ੍ਰਸੰਗ ਆਉਂਦਾ ਚਲੇ ਤਰ੍ਹਾਂ ਚ ਇੱਕ ਜੁਲਾਹਾ ਸੀ ਉਹ ਸਹੁਰੀ ਜਾਣ ਲੱਗਾ ਮਾਂ ਨੂੰ ਪੁੱਛਦਾ ਮਾਂ ਮੈਂ ਕੀ ਕਹਿੰਦਾ ਜਾਵਾਂ ਮਾਂ ਕਹਿੰਦੀ ਹੈ ਉੱਡਦਾ ਜਾ ਉੱਡਦਾ ਜਾ ਉਹਨੂੰ ਚੇਤੇ ਕਰ ਲਿਆ ਚਲੋ ਜੁਲਾਹੋ ਸਹੁਰੇ ਉੱਡ ਤੋਂ ਕਹਿਤਾ ਜਾਏ ਜੁਲਾਹਾ ਸਹੁਰਿਆਂ ਨੂੰ ਚੱਲਿਆ ਕਹਿੰਦਾ ਉੱਡ ਜਾ ਉਹ ਕਹਿੰਦਾ ਜਾਵੇ ਚੁੱਪ ਨੀ ਕਰਕੇ ਤੁਰਿਆ ਜਿਸ ਵੇਲੇ ਉੱਡ ਜਾ ਕਿਹਾ ਉਸਨੇ ਤੇ ਅੱਗੇ ਸਾਧ ਸੰਗਤ ਜੀ ਜਾਨਵਰਾਂ ਨੂੰ ਪਕੜਨ ਵਾਲੇ ਦੀ ਜਾਲੀ ਲਾਈ ਹੋਈ ਸੀ ਸ਼ਿਕਾਰੀਆਂ ਦੀ ਉਹ ਜਾਲੀ ਲਾਈ ਵੇਖੋ ਕਹਿੰਦੇ ਇਹ ਤਾਂ ਸਵੇਰੇ ਸਵੇਰੇ ਕੁਸ਼ਗਨ ਕਰਦਾ ਉਹਨਾਂ ਨੂੰ ਫੜ ਕੇ ਕੁੱਟਿਆ ਕੁੱਟ ਕੇ ਕਹਿੰਦੇ ਮੈਂ ਕੀ ਕਹਾਂ ਕਿ ਆ ਫਸ ਆ ਫਸ ਮੂਰਖ ਚੁੱਪ ਨੀ ਕੀਤਾ ਉਹ ਉੱਡਦਾ ਕਹਿਣਾ ਤਾਂ ਹਟ ਗਿਆ ਕੁੱਟ ਖਾ ਕੇ ਫਿਰ ਆ ਫਸ ਕਿਹਾ ਤੇ ਅੱਗੇ ਸਾਧ ਸੰਗਤ ਜੀ ਚੋਰ ਜਾਂਦੇ ਸੀ ਕਹਿੰਦੇ ਵੀ ਇਹਦਾ ਬੜਾ ਕੁਸ਼ਗਨ ਕਰਦਾ ਉਹਨਾਂ ਨੂੰ ਕੁੱਟਿਆ ਉਹਨਾਂ ਨੂੰ ਕੁੱਟਿਆ ਕਿ ਅਸੀਂ ਕੀ ਕਹੀਏ ਕਿ ਹੁਣ ਉਹ ਕਹ ਤੂੰ ਕਹਿੰਦਾ ਜਾ ਕੇ ਰੱਖ ਜੋ ਲੈ ਆਓ ਰੱਖ ਜੋ ਲੈ ਆਓ ਇਹ ਸਿੱਖਿਆ ਦੇਤੀ ਵੀ ਪਹਿਲਾਂ ਤਾਂ ਰੱਖ ਜੋ ਤੇ ਹੋਰ ਲਿਆਇਆ ਕਰੋ ਇਹ ਚੋਰਾਂ ਦਾ ਸ਼ੌਕ ਪਕਾ ਲਿਆ ਅੱਗੇ ਤੁਰਿਆ ਜਾਂਦਾ ਰੱਖ ਜੋ ਲੈ ਆਓ ਅੱਗੇ ਉਹ ਇੱਕ ਲੜਕਾ ਬਿਮਾਰ ਸੀ ਤੇ ਇੱਕ ਗੁਜਰਿਆ ਸੀ ਸਿਰਿਆਂ ਚ ਲੈ ਕੇ ਆਦਮੀ ਗਏ ਜਦੋਂ ਗਏ ਉੱਥੇ ਕਹਿ ਕੋਲੇ ਜਾ ਕਹਿੰਦਾ ਰੱਖ ਜੋ ਲੈ ਆਓ ਉਹਨੇ ਕਿਹਾ ਵੀ ਇਹਦਾ ਬੜਾ ਕੁਸ਼ਗਨ ਕਰਦਾ ਵੀ ਦੂਏ ਨੂੰ ਵੀ ਮਾਰਦਾ ਉਹਨਾਂ ਨੂੰ ਫੜ ਕੇ ਛਿੱਤਰ ਮਾਰੇ ਜਿਸ ਵੇਲੇ ਕੁੱਟਿਆ ਫਿਰ ਕਹਿੰਦਾ ਮੈਂ ਕੀ ਕਹਾਂ ਤੂੰ ਅੱਗੇ ਕਹੋ ਬੁਰੀ ਹੋਈ ਬੁਰੀ ਹੋਈ ਇਹ ਜਿਸ ਵੇਲੇ ਇਹ ਵੀ ਬੋਲਣ ਲੱਗ ਗਿਆ ਅੱਗੇ ਸਾਧ ਸੰਗਤ ਜੀ ਕਿਸੇ ਸ਼ਾਹੂਕਾਰ ਦੇ ਲੜਕਾ ਨਹੀਂ ਸੀ ਪਹਿਲਾਂ ਹੁੰਦਾ ਤੇ ਉਸ ਦਿਨ ਜੰਮਿਆ ਸੀ ਉਹ ਵਧਾਈਆਂ ਦੇ ਇਹਨੂੰ ਬੁਰੀ ਹੋਈ ਕਹਿਤਾ ਉੱਥੇ ਕੁੱਟ ਖਾਧੀ ਫਿਰ ਅੱਗੇ ਮੈਂ ਹੀ ਕਹਾਂ ਭਲੀ ਹੋਈ ਇਸ ਤਰ੍ਹਾਂ ਕਿ ਉੱਥੇ ਖਲਵਾੜੇ ਨੂੰ ਅੱਗ ਲੱਗੀ ਉਸੇ ਭਲੀ ਹੋਈ ਉਹ ਜੱਟਾਂ ਨੂੰ ਫਿਰ ਕੁੱਟਿਆ ਇਸ ਪ੍ਰਕਾਰ ਸਾਧ ਸੰਗਤ ਜੀ ਦਸ ਕੁ ਹਜ਼ਾਰ ਲਿਖਿਆ ਆਇਆ ਵੀ ਛਿੱਤਰ ਖਾ ਕੇ ਉਹ ਸਹੁਰੀ ਗਿਆ ਤੇ ਫਿਰ ਕੋਠੇ ਦੇ ਉੱਤੇ ਛਿੜਕਾ ਕਰਕੇ ਪਠਾਣ ਦੇ ਨਾਲ ਗਿਆ ਸੀ ਉੱਥੇ ਕੋਠੇ ਤੇ ਪਿਆ ਜਾ ਕੇ ਤੇ ਉਹ ਸੱਟਾਂ ਦਾ ਮਾਰਿਆ ਆਇਆ ਸੀ ਛੱਡ ਗਿਆ ਸੀ ਇਸ ਪ੍ਰਕਾਰ ਦੀ ਹਾਲਤ ਹੈ ਉਹ ਪੰਜ ਮਾਰ ਦੀ ਸਾਖੀ ਹੋਰ ਵੀ ਨਾਲ ਆਉਂਦੀ ਹੈ ਰੋਹ ਵਿਚਾਰ ਮਹਾਰਾਜ ਸਾਹਿਬ ਕਹਿੰਦੇ ਹਨ
ਫਿੱਕਾ ਮੂਰਖ ਆਖੀ ਹੈ
ਮੂਰਖ ਕਿਹਾ ਜਾਂਦਾ ਹੈ
ਪਾਣਾ ਲਹਿ ਸਜਾਏ
ਜੁੱਤਿਆਂ ਦੀ ਸਜ਼ਾ ਲੈਂਦਾ ਉਹ ਪੁਰਖ
ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ
ਕਹਿੰਦੇ ਕਈ ਆਦਮੀ ਐਸੇ ਹਨ ਉਹ ਅੰਦਰੋਂ ਤਾਂ ਝੂਠੇ ਹੈ ਕਰਮੀ ਦੇ ਛੋਟੇ ਹੈ ਕਮਾਈ ਨਹੀਂ ਕਰਦੇ ਤੇ ਬਾਹਰੋਂ ਆਪਦੀ ਬੜੀ ਪੈਜ ਪ੍ਰਤਿਗਿਆ ਬਣਾਈ ਫਿਰਦੇ ਹੈ ਬੜੀ ਬੜੀ ਵਡਿਆਈਆਂ ਬੜਾ ਬੜਾ ਜਸ ਆਪਦਾ ਦੁਨੀਆਂ ਚ ਕਰਾਉਂਦੇ ਹੈ
ਦੁਨੀਆਂ ਅੰਦਰ ਫੈਲ
ਦੁਨੀਆਂ ਦੇ ਅੰਦਰ ਫੈਲ ਕਰਤੂਤਾਂ ਕਰ ਕਰਕੇ ਵਿਖਾਉਂਦੇ ਹੈ ਫਾਰਸੀ ਜਿੱਥਾਂ ਫੈਲ ਨਾ ਕਰਤੂਤ ਹੈ ਦੁਨੀਆਂ ਅੰਦਰ ਕਰਤੂਤਾਂ ਕੰਮ ਕਰ ਕਰਕੇ ਵਿਖਾਉਂਦੇ ਹੈ ਤੇ ਦੁਨੀਆਂ ਦੇ ਅੰਦਰ ਫੈਲ ਜੇ ਮੰਨੀਏ ਦੇਸ਼ ਭਾਸ਼ਾ ਬਣੂ ਫਿਰ ਦੁਨੀਆਂ ਦੇ ਅੰਦਰ ਫੈਲੇ ਹੋਏ ਆ ਪੰਜਾਬੀ ਜਿਵੇਂ ਆਪਦਾ ਬੜਾ ਪ੍ਰਤਾਪ ਫੈਲਾਇਆ ਹੋਇਆ ਹੈ
ਅੱਠ ਸੱਠ ਤੀਰਥ ਜੇ ਨਾਵ ਹੈ
ਮਹਾਰਾਜ ਸਾਹਿਬ ਕਹਿੰਦੇ ਜੀ ਅਠਾਹਠ ਤੀਰਥਾਂ ਤੇ ਇਸ਼ਨਾਨ ਵੀ ਕਰਿਆ ਹੁਣ
ਉਤਰੈ ਨਾਹੀ ਮੈਲ
ਜਿਹੜੀ ਅੰਦਰੋਂ ਝੂਠ ਹੈ ਤੇ ਬਾਹਰੋਂ ਵਡਿਆਈਆਂ ਕਰਦੇ ਆਪਦੀਆਂ ਇਹ ਮੈਲ ਜਿਹੜੀ ਹੈ ਪਾਪਾਂ ਦੀ ਝੂਠ ਬੋਲਣ ਦੀ ਲੈਣੀ ਨੀ ਉਹ ਬਣੀ ਰਹੇਗੀ ਅਠਾਹਠ ਤੀਰਥਾਂ ਤੇ ਨਹਾ ਕੇ ਵੀ ਨੀ ਉਤਰਨੀ ਐਸੇ ਪੁਰਖਾਂ ਦੀ
ਜਿਨ ਪਟ ਅੰਦਰ ਬਾਹਰ ਗੁੱਦੜ
ਇਹ ਭਾਈ ਭਲੇ ਉਹ ਹੈ ਸੰਸਾਰ ਵਿਚ ਜਿਨ੍ਹਾਂ ਦੇ ਪਟ ਰੇਸ਼ਮ ਵਰਗੇ ਅੰਦਰੋਂ ਨਰਮ ਤੇ ਬਾਹਰੋਂ ਭਾਵੇਂ ਗੁੱਦੜ ਦੀ ਨਿਆਈ ਟੁੱਟੀਆਂ ਜੁਲੀਆਂ ਆਦਿਕ ਗੋਦੜੀਆਂ ਪਹਿਰੀਆਂ ਹੋਈਆਂ ਅੰਦਰੋਂ ਪਟ ਵਰਗੇ ਸੁਭ ਗੁਣ ਚਮਕਦੇ ਜਿਨ੍ਹਾਂ ਦੇ ਤੇ ਬਾਹਰ ਜਿਨ੍ਹਾਂ ਦੇ ਉਤੋਂ ਗਰੀਬੀ ਆਦਿਕਾਂ ਕਰਕੇ ਭਾਵੇਂ ਗੋਦੜੀਆਂ ਪਾਟੀਆਂ ਪਾਈਆਂ ਹੋਈਆਂ ਹਨ
ਤੇ ਭਲੇ ਸੰਸਾਰ
ਬੜੇ ਚੰਗੇ ਆ ਸੰਸਾਰ ਵਿਚ ਜਾਂ ਜਿਨ ਪਟ ਅੰਦਰ ਬਾਹਰ ਗੁੱਦੜ ਜਿਨ੍ਹਾਂ ਨੂੰ ਪਟ ਕੇ ਨਾ ਅੰਦਰੋਂ ਰੇਸ਼ਮ ਵਰਗਾ ਗਿਆਨ ਆਦਿ ਗੁਣ ਧਾਰਨ ਕਰ ਲਏ ਤੇ ਬਾਹਰ ਗੁੱਦੜ ਕਾਮ ਕ੍ਰੋਧ ਦਾ ਕੂੜਾ ਕਚਰਾ ਬਾਹਰ ਕੱਢ ਦਿੱਤਾ ਹੈ ਆਪਣੇ ਅੰਤਾ ਕਰਨ ਦੇ।
ਭਲੇ ਸੰਸਾਰ
ਭਲੇ ਗੁਰਮੁਖ ਸੰਸਾਰ ਦੇ ਨੇਕ ਹਨ,
ਤਿੰਨ ਨੇਹੋ ਲੱਗਾ ਰੱਬ ਸੇ,
ਉਹਨਾਂ ਦਾ ਭਾਈ ਪ੍ਰੇਮ ਲੱਗਾ ਹੋਇਆ ਪਰਮੇਸ਼ਰ ਦੇ ਨਾਲ,
ਦੇਖਣੇ ਵਿਚਾਰ
ਸੰਸਾਰ ਤਾਂ ਉਹਨਾਂ ਨਾਲ ਵਿਚਾਰ ਕਰਕੇ ਵੇਖ ਲੈਣੇ, ਪਤਾ ਲੱਗ ਜਾਏਗਾ ਨਿਰਣਾ ਕਰਨ ਨਾਲ।
ਰੰਗ ਹੱਸ ਹੈ ਰੰਗ ਰੂਪ ਹੈ,
ਮਹਾਂਪੁਰਖਾਂ ਦਾ ਸੁਭਾਅ ਕਦੇ ਆਪਦੇ ਰੰਗ ਚਾ ਕੇ ਹੱਸਣ ਵੀ ਲੱਗ ਜਾਂਦੇ ਹੈ, ਕਦੇ ਰੰਗ ਚਾ ਕੇ ਰੋਣ ਵੀ ਲੱਗ ਜਾਂਦੇ ਹੈ।
ਚੁੱਪ ਭੀ ਕਰ ਜਾ,
ਕਦੇ ਆਪਣੇ ਰੰਗ ਚਾ ਕੇ ਚੁੱਪ ਵੀ ਕਰ ਜਾਂਦੇ ਹੈ। ਕੀ ਕਾਰਨ ਹੈ? ਕਹਿੰਦੇ ਰੰਗ ਹੱਸੇ, ਜਦੋਂ ਆਪਣਾ ਆਤਮਾਨੰਦ ਦੀ ਪ੍ਰਾਪਤੀ ਹੋਈ ਵੇਖਦੇ ਵੀ ਅਸੀਂ ਏਡਾ ਸਾਧਨ ਤਾਂ ਕੋਈ ਨੀ ਕੀਤਾ, ਸੱਚੇ ਪਾਤਸ਼ਾਹ ਨੇ ਸਾਡੇ ਤਰਸ ਕਰਕੇ ਸਾਨੂੰ ਏਡਾ ਵੱਡਾ ਆਨੰਦ ਬਖਸ਼ਦਾ ਹੈ, ਇਉਂ ਰੰਗ ਚ ਕਿਤੇ ਹੱਸਣ ਵੀ ਲੱਗ ਜਾਂਦੇ। ਅਤੇ ਜਦੋਂ ਕਹਿੰਦੇ ਵੀ ਇੰਨਾ ਆਨੰਦ ਪਰਮੇਸ਼ਰ ਦੇ ਭਜਨ ਚ ਸੀ ਤੇ ਇਹ ਸਾਨੂੰ ਆਨੰਦ ਮਾਰਨ ਬਖਸ਼ਦਾ, ਤੇ ਪਹਿਲੀ ਉਮਰ ਕਿਉਂ ਗੁਜ਼ਾਰ ਲਈ ਐਵੇਂ, ਕਿਉਂ ਪਿਛਲੀ ਉਮਰ ਦਾ ਪਸ਼ਚਾਤਾਪ ਕਰਕੇ ਕਦੇ ਰੰਗ ਚ ਰੋਣ ਵੀ ਲੱਗ ਜਾਂਦੇ ਹੈ, ਇਹੋ ਜਿਹਾ ਆਨੰਦ ਮਾਰਨ ਦਾ ਪਹਿਲਾਂ ਤੋਂ ਕਿਉਂ ਨਾ ਪ੍ਰਾਪਤ ਕੀਤਾ, ਐਵੇਂ ਕਿਉਂ ਉਮਰ ਗੁਜ਼ਾਰ ਲਈ।
ਚੁੱਪ ਭੀ ਕਰ ਜਾ,
ਫੇਰ ਸ਼ੁਕਰ ਹੈ ਹੁਣ ਤਾਂ ਮਹਾਰਾਜ ਆਨੰਦ ਬਖਸ਼ਿਆ, ਕਿਉਂ ਜਾਣ ਕੇ ਚੁੱਪ ਵੀ ਕਰ ਜਾਂਦੇ ਹੈ, ਪਾਣੀ ਵੀ ਚੱਲਣ ਲੱਗ ਜਾਂਦੇ ਹੈ। ਇਸ ਤਰ੍ਹਾਂ ਰੰਗ ਹੱਸਾ, ਰੰਗ ਆਨੰਦ ਦੇ ਵਿਚ ਕਹਿੰਦੇ ਹੱਸਦੇ ਹੈ, ਆਨੰਦ ਦੇ ਵਿਚ ਹੱਸਦੇ ਹਨ ਆਪ ਦੇ ਵਿਚ, ਤੇ ਰੰਗ ਰੋਵ ਹੈ ਰੰਗ ਵਿਚਾਰ ਕਹਿੰਦੇ ਵੇਖੋ ਮਹਾਰਾਜ ਇਹਨਾਂ ਭਜਨ ਚ ਆਨੰਦ ਬਖਸ਼ਿਆ। ਅਤੇ ਇਹ ਜਿਹੜੇ ਅਗਿਆਨੀ ਲੋਕ ਹੈ ਇਹ ਹੁਣ ਤੱਕ ਵੀ ਵਿਕਾਰਾਂ ਨੂੰ ਛੱਡਦੇ ਨੀ, ਕਦੇ ਵਿਰਾਗ ਨੀ ਧਾਰਦੇ, ਉਹਨਾਂ ਦੀ ਬਾਤ ਰੋਣ ਲੱਗ ਜਾਂਦੇ ਵੀ ਇਹ ਕਿਉਂ ਆਪਣੇ ਜੀਵਨ ਨੂੰ ਐਵੇਂ ਵਿਅਰਥ ਗੁਆਈ ਜਾਂਦੇ ਹੈ, ਕਿਉਂ ਰੰਗ ਚਾ ਕੇ ਰੋਂਦੇ ਹਨ।
ਚੁੱਪ ਵੀ ਕਰ ਜਾ,
ਚੁੱਪ ਵੀ ਕਰ ਜਾਂਦੇ ਹੈ ਕਿ ਅੱਛਾ ਮਹਾਰਾਜ ਤੂੰ ਇਹਨਾਂ ਨੂੰ ਜਿਵੇਂ ਸਾਨੂੰ ਸੁਧਾਰਿਆ, ਜਦੋਂ ਇਹਨਾਂ ਨੂੰ ਸੁਧਾਰਨਾ ਚਾਹੇਗਾ ਆਪੇ ਬਖਸ਼ਿਸ਼ ਕਰ ਦੇਗਾ, ਕਿਉਂ ਚੁੱਪ ਵੀ ਕਰ ਜਾਂਦੇ ਹੈ। ਰੰਗ ਹੱਸੇ, ਰੰਗ ਵਿਚ ਆ ਕੇ ਹੱਸਦੇ ਕਿ ਬਰਮਾ ਵੀ ਪ੍ਰਵਿਰਤੀ ਚ ਫਸਿਆ ਹੋਇਆ ਹੈ। ਰੰਗ ਰੋਵ ਹੈ, ਕਦੇ ਕਦੇ ਰੰਗ ਵਿਚ ਰੋਣ ਲੱਗ ਜਾਂਦੇ ਵਿਰਾਗ ਵਿਚ ਆ ਕੇ ਕਿ ਹੇ ਪਰਮੇਸ਼ੁਰ ਵਿਰਾਗ ਤੋਂ ਬਗੈਰ ਛੁਟਕਾਰਾ ਨਹੀਂ ਹੋ ਸਕਦਾ, ਤੇ ਭਾਣਾ ਮੰਨ ਕੇ ਚੁੱਪ ਵੀ ਕਰ ਜਾਂਦੇ ਕਿ ਸ਼ੁਕਰ ਹੈ ਹੇ ਮਹਾਰਾਜ ਤੇ ਸਾਨੂੰ ਆਨੰਦ ਬਖਸ਼ਿਆ।
ਪ੍ਰਵਾਹ ਨਾਹੀਂ ਕਿਸੇ ਕੇਰੀ,
ਉਹਨਾਂ ਨੂੰ ਪ੍ਰਵਾਹ ਕਿਸੇ ਪੁਰਖ ਦੀ ਨਹੀਂ ਹੈ।
ਬਾਜ ਸੱਚੇ ਨਾ,
ਸੱਚਾ ਜੋ ਪਤੀ ਅਕਾਲ ਪੁਰਖ ਹੈ, ਕੋਸ ਤੋਂ ਬਗੈਰ ਹੋਰ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਮਹਾਂਪੁਰਖ, ਕਿਸੇ ਦੀ ਖੁਸ਼ਾਮਦ ਕਰਨ ਦੀ ਲੋੜ ਨਹੀਂ ਰੱਖਦੇ।
ਦਰ ਵਾਟ ਉੱਪਰ ਖਰਚ ਮੰਗਾ,
ਸਾਹਿਬ ਜੀ ਦਰ ਵਾਟ ਖਰਚ ਉੱਪਰ ਖਰਚ ਮੰਗਾ, ਇਹ ਸੰਸਾਰ ਰੂਪੀ ਦਰ ਦੇ ਵਿਚ ਖੜੇ ਹੋਏ ਪਰਮੇਸ਼ਰ ਦੀ ਭਗਤੀ ਰੂਪ ਰਸਤੇ ਦਾ ਖਰਚ ਮੰਗਦੇ ਹਨ।
ਜਬੈ ਦੇ ਤਾਂ ਖਾ,
ਵਾਟ ਉੱਪਰ ਖਰਚ ਮੰਗਾ, ਪਰਮੇਸ਼ਰ ਦਰ ਸਤਸੰਗ ਦੇ ਵਿਚ ਖੜੇ ਉਪਰਾਮ ਹੋ ਕੇ ਸੰਸਾਰ ਰੂਪੀ ਦਰ ਤੋਂ, ਇੰਦਰੀਆਂ ਰੂਪੀ ਗੋਲਕਾਂ ਤੋਂ ਉਪਰਾਮ ਹੋ ਕਰਕੇ ਦਰ ਚੋਂ ਤੇ ਖਰਚ ਭਗਤੀ ਦਾ ਮੰਗਦੇ ਹੈ। ਸਾਧ ਸੰਗਤ ਰੂਪੀ ਦਰ ਦੇ ਵਿਚ ਸਥਿਤ ਹੋ ਕੇ ਜਾਂ ਵਾਹਿਗੁਰੂ ਦੇ ਦਰਗਾਹ ਵਿਚ ਪਹੁੰਚਣ ਦੀ ਵਾਟ ਰਸਤੇ ਭਗਤੀ ਦਾ ਖਰਚ ਮਹਾਰਾਜ ਦੇ ਪਾਸੋਂ ਸਰਵਾ ਰੂਪੀ ਖਰਚ ਮੰਗਦੇ ਹਨ।
ਜਵੈ ਦੇ ਤਾਂ ਖਾ,
ਜਦੋਂ ਮਹਾਰਾਜ ਆਪਦੀ ਸਰਵਾ ਭਗਤੀ ਦੀ ਦੇਵੇ ਤਾਂ ਉਹ ਖਾਂਦੇ ਧਾਰਦੇ ਉਸ ਆਨੰਦ ਦੇ ਤਾਂ ਗਿਆਨ ਦਾ, ਗਿਆਨ ਰੂਪੀ ਖਰਚ ਨੂੰ ਭਗਤੀ ਨੂੰ ਵਾਟ ਰਸਤੇ ਚੱਲਦੇ ਹੋਏ ਮਹਾਰਾਜ ਦੇ ਪਾਸੋਂ ਮੰਗਦੇ ਹੈ।
ਜਵੈ ਦੇ ਤਾਂ ਖਾ,
ਸਰਦਾਵਾਂ ਨੂੰ ਲੱਭ ਤੇ ਗਿਆਨ ਨੂੰ ਜਦੋਂ ਸਰਦਾ ਮਹਾਰਾਜ ਦੇ ਦਿੰਦੇ ਹੈ ਤਾਂ ਉਸ ਆਨੰਦ ਨੂੰ ਧਾਰਦੇ ਹਨ, ਖਾਂਦੇ ਹੈ।
ਦੀਵਾਨ ਇੱਕ ਕਲਮ ਇੱਕ,
ਸਾਧ ਸੰਗਤ ਜੀ ਹਵਾਂ ਤੋਂ ਮੇਲ, ਹੰਗਤਾ ਤੁੰਗਤਾ ਚ ਮੇਲ ਪਾਇਆ ਹੋਇਆ, ਉਹ ਹਉਮੈ ਕਰਦੇ ਰਹਿੰਦੇ ਹੈ, ਮੈਂ ਤੇਰਾ ਕੰਮ ਕਿਉਂ ਕਰਾਂ, ਮੈਂ ਆਪਣਾ ਕਰਾਂਗਾ, ਕਿਉਂ ਹਉਮੈ ਤੇ ਤੁੰਗਤਾ ਦਾ ਜਿਹੜਾ ਮਲਾਪ ਹੈ, ਜਿਨ੍ਹਾਂ ਦੇ ਅੰਦਰ ਜੀਵ ਇਸ ਦਾ ਭੇਦ ਗਿਆਨ ਹੈ ਉਹਨਾਂ ਵਾਸਤੇ।
ਦੀਵਾਨ ਇੱਕ ਕਲਮ ਇੱਕ,
ਰਾਜਾ ਦੀ ਕਚਹਿਰੀ ਇੱਕੋ ਹੀ ਆ, ਉੱਥੇ ਜਾਣਾ ਪਵੇਗਾ, ਤੇ ਹੁਕਮ ਰੂਪੀ ਕਲਮ ਇੱਕੇ ਦੀ ਵਗੀ ਹੋਈ ਹੈ, ਉਹ ਹੁਕਮ ਵਿੱਚ ਹੀ ਜੰਮਣ ਮਰਨ ਚ ਪਏ ਰਹਿਣਗੇ, ਛੁਟਕਾਰੇ ਨਹੀਂ ਪਾਉਣਗੇ। ਦੀਵਾਨ ਆਸਰਾ ਵੀ ਇੱਕ ਵਾਹਿਗੁਰੂ ਦਾ ਹੀ ਹੈ, ਤੇ ਹੁਕਮ ਰੂਪੀ ਕਲਮ ਵੀ ਇੱਕੇ ਦੀ ਵਗੀ ਹੋਈ ਹੈ। ਹੰਗਤਾ ਤੁੰਗਤਾ ਦਾ ਜਿਹੜਾ ਮੇਲ ਪਏ ਹੈ ਨਾ, ਭਾਣਾ ਨਹੀਂ ਮੰਨਦੇ, ਹੰਗਤਾ ਤੁੰਗਤਾ ਚ ਪਏ ਹੋਏ, ਇਸ ਮਿਲਾਪ ਚ ਪਏ ਹੋਏ ਜਿਹੜੇ, ਉਹਨਾਂ ਦੀ ਕੀ ਹਾਲਤ ਹੋਵੇਗੀ?
ਡਰ ਲਏ ਲੇਖਾ ਪੀੜ ਛੁੱਟਾ,
ਦਰਗਾਹ ਵਿਚ ਉਹਨਾਂ ਦਾ ਹਿਸਾਬ ਕਿਤਾਬ ਲੈਣ ਵੇਲੇ ਜਿਵੇਂ ਕਹਾਣੀ ਚ ਤੇਲ ਤਿਲ ਪੀੜੇ ਜਾਂਦੇ ਹੈ, ਐ ਪੀੜੇ ਜਾਣਗੇ।
ਨਾਨਕਾ ਜਿਉਂ ਤੇਲ,
ਦਰਗਾਹ ਖਰਚ ਤੇਲ ਚੋਂ ਕੱਢ ਕੇ ਫੋਗ ਸਿੱਟੀ ਜਾਂਦੀ ਹੈ, ਐਂ ਟੇਢੀਆਂ ਜੂਨਾਂ ਚ ਫੋਗ ਬਣਾ ਕੇ ਕਦੇ ਪੱਥਰ ਦੀ ਬਿਰਸ਼ਾਂ ਦੀਆਂ ਜੂਨਾਂ ਚ ਖਲ ਵਾਂਗੂ ਜੜ ਕਰਕੇ ਸਿੱਟੇ ਜਾਣਗੇ, ਤੇਲ ਵਾਂਗੂ ਸੂਖਮ ਸੀਰ ਦੇ ਤਾਈ ਉਹਨਾਂ ਵਿਚ ਅਸਰ ਨਹੀਂ ਰਹਿਣ ਦੇਣਗੇ, ਗਿਆਨ ਆਦਿਕ ਸਭ ਨਿਕਲ ਜਾਏਗਾ, ਕੱਢਿਆ ਜਾਏਗਾ। ਇਹੀ ਜੀ ਹਾਲਤ ਉਹਨਾਂ ਪੁਰਖਾਂ ਦੀ ਹੋਵੇਗੀ।
ਪੌੜੀ ਆਪੇ ਹੀ ਕਰਨਾ ਕੀਓ,
ਭਾਈ ਆਪ ਹੀ ਪਰਮੇਸ਼ਰ ਨੇ ਇਹ ਸੰਸਾਰ ਰੂਪੀ ਕਰਨਾ ਸੰਸਾਰ ਕੀਤਾ ਹੈ।
ਕੱਲ ਆਪੇ ਹੀ ਤੈ ਧਾਰੀ ਹੈ,
ਇਹ ਪਰਮੇਸ਼ਰ ਕੱਲ ਸ਼ਕਤੀ ਇਹਨਾਂ ਦੇ ਅੰਦਰ, ਜੀਆਂ ਦੇ ਅੰਦਰ ਚੇਤਨ ਸੱਚਾ ਰੂਪੀ ਸ਼ਕਤੀ ਕੱਲ ਜੁਗਤੀ ਤਰੀਕੇ ਆਪ ਹੀ ਧਾਰਨ ਕੀਤੇ ਹੋਏ ਹਨ।
ਦੇਖਾ ਕੀਤਾ ਆਪਣਾ
ਆਪ ਦਾ ਸੰਸਾਰ ਮਾਰਾ ਪੈਦਾ ਕੀਤਾ ਹੋਇਆ, ਤੂੰ ਆਪ ਹੀ ਕਿਰਪਾਲੂ ਜੀ ਵੇਖ ਰਿਹਾ ਹੈ।
ਘਰ ਕੱਚੀ ਪੱਕੀ ਸਾਰੀ ਹੈ,
ਰੱਖ ਕਰਕੇ ਕੱਚੀ ਨਰਦ ਹੈ ਜਾਂ ਸਾਰੀ ਹੈ, ਪੱਕੀ ਨਰਦ ਹੈ, ਸਾਰੀਆਂ ਨਾਲ ਨਰਦ ਹੈ, ਇਹ ਕੱਚੀ ਨਰਦ ਹੈ ਪੱਕੀ ਨਰਦ ਹੈ, ਰੱਖ ਕੇ ਆਪ ਹੀ ਵੇਖਦਾ। ਕੱਚੇ ਜਿਹੜੇ ਪਾਪਾਂ ਵਿਚ ਲੱਗੇ ਹੋਏ ਹੈ, ਪੱਕੇ ਜਿਹੜੇ ਨਿਸ਼ਕਾਮ ਕਰਮ ਕਰਦੇ ਹੈ, ਸਕਾਮ ਕਰਨ ਕਰਨ ਵਾਲੇ ਕੱਚੇ ਹਨਗੇ, ਇਉਂ ਕੱਚੀ ਨਰਦ ਹੈ ਵਾਰ ਵਾਰ ਜੂਨਾ ਚ ਆਉਂਦੇ ਜਾਂਦੇ ਹੈ, ਕੱਚੀ ਜਿਹਨਾਂ ਦੀ ਬੁਰਧ ਦਿਸ਼ਾ ਚ ਲੱਗੀ ਹੋਈ ਹੈ, ਪੱਕੀ ਜਿਹੜੇ ਸ਼ੁਭ ਗੁਣਾ ਦੇਵੀ ਸੰਪਦਾ ਵਾਲੇ ਹੈ, ਉਹਨਾਂ ਦੀ ਪੱਕੀ ਨਿਸ਼ਕਾਮੀਆਂ ਪੁਰਖਾਂ ਦੀ ਬੁੱਧ ਰੂਪੀ ਇਹ ਨਰਦ ਹੈ। ਸੋ ਉਹ ਰੱਖ ਕਰਕੇ 84 ਲੱਖ ਜੋਨ ਹੈ ਜਿਹੜੀ, ਇਹ ਹੈ ਪਾਸਾ, ਇਹਦੇ ਵਿਚ ਰੱਖ ਰੱਖ ਕੇ ਆਪ ਹੀ ਵੇਖ ਰਹੇ ਸਾਰੀਆਂ ਦੀਆਂ ਜਿੰਦਾਂ ਦੀਆਂ ਨਰਦਾਂ ਰੂਪ।
ਜੋ ਆਇਆ ਸੋ ਚੱਲ ਸੀ,
ਜੋ ਕੋਈ ਸੰਸਾਰ ਜਨਮ ਧਾਰ ਕੇ ਆਇਆ ਹੈ
ਸੋ ਚੱਲ, ਸਭ ਕੋਈ ਆਈ ਵਾਰੀ ਹੈ,
ਵਾਰੀ ਆ ਗਈ ਸਭ ਕੋਈ, ਰਾਣਾ ਰਾਵ ਨਾ ਕੋ ਰਹੇ ਰੰਗ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ, ਆਪੋ ਆਪਣੀ ਵਾਰੀ ਜੋ ਭਾਈ ਆਇਆ ਉਹ ਚੱਲਿਆ ਜਾਏਗਾ। ਜਦੋਂ ਵਾਰੀ ਆ ਗਈ ਸਭ ਦੀ,
ਜਿਸ ਕੇ ਜੀ ਪ੍ਰਾਣ ਹੈ,
ਆਪਾਂ ਨੂੰ ਇਹ ਚਾਹੀਦਾ ਜਿਸ ਵਾਹਿਗੁਰੂ ਨੇ ਸਾਨੂੰ ਜੀ ਸੂਖਮ ਸਰੀਰ ਦਿੱਤੇ ਹੈ ਤੇ ਪ੍ਰਾਣ ਬਖਸ਼ੇ ਆ ਸੂਖਮ ਸਤੂਲ ਕਾਰਨ,
ਕਿਉਂ ਸਾਹਾਂ
ਦਿੱਤੀਆਂ,
ਕਿਉਂ ਸਾਹਿਬ ਮਨੋਂ ਵਿਸਾਰੀ,
ਸਾਹਿਬ ਮਾਲਕ ਨੂੰ ਮਨ ਚੋਂ ਕਿਉਂ ਭਾਈ ਭੁਲਾਉਣਾ ਕਰੀਏ, ਹਰ ਵਕਤ ਚੇਤੇ ਕਰਨਾ ਚਾਹੀਦਾ ਹੈ।
ਆਪਣੇ ਹੱਥੀ ਆਪਣਾ
ਆਪਣਾ ਹੀ ਪ੍ਰਾਪਤੀ, ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਦਾ ਆਪਣੇ ਮਨ ਬੁੱਧ ਰੂਪੀ ਹੱਥਾਂ ਦੇ ਨਾਲ ਇਹ ਆਪਣਾ ਕਾਰਜ ਹੈ।
ਆਪੇ ਹੀ ਕਾਰਜ ਸਵਾਰੀ ਹੈ,
ਦੁਆਰਾ ਪਰਮੇਸ਼ਰ ਦੀ ਭਗਤੀ ਕਰਨ ਰੂਪ ਕਾਰਜ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਰੂਪ ਕਾਰਜ ਨੂੰ ਸਵਾਰ ਲਈਏ, ਇਹ ਆਪਣਾ ਕੰਮ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ। ਆਪਣੇ ਮਨ ਬੁੱਧ ਰੂਪੀ ਹੱਥਾਂ ਨਾਲ ਸਵਾਰਨਾ ਚਾਹੀਦਾ, ਮਨ ਨੂੰ ਵੀ ਇਸ ਪਾਸੇ ਲਾਉਣਾ ਚਾਹੀਦਾ, ਬੁੱਧੀ ਨੂੰ ਵੀ ਇਸ ਪਾਸੇ ਲਾਉਣਾ ਚਾਹੀਦਾ, ਕਿਉਂ ਭਾਈ ਆਪਣਾ ਕਾਰਜ ਮੁਕਤੀ ਰੂਪ ਆਪ ਹੀ ਕਰ ਲਈਏ। ਕਿਸੇ ਨੇ ਕੀ ਕਰਕੇ ਦੇਣਾ, ਆਪਣੀ ਵਸਤੂ ਆਪ ਪਛਾਣ, ਆਪ ਦੀ ਚੀਜ਼ ਹੈ ਤੇਰੀ ਤੂੰ ਆਪ ਪਛਾਣ, ਹੋਰ ਕਿਸੇ ਤੇ ਕੀ ਆਸ ਰੱਖਦਾ ਹੈ। ਕਿਉਂ ਮਹਾਰਾਜ ਦੀ ਓਟ ਲੈ ਕੇ ਸਿਮਰਨ ਕਰਕੇ ਆਪਣੇ ਜੀਵਨ ਦਾ ਕਾਰਜ ਆਪ ਹੀ ਸਵਾਰ ਲਈਏ।
ਜਿਸ ਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋਂ ਵਿਸਾਰੀ ਹੈ, ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ।